श्रीनानक पद पंकज बंदन पद पंकज बंदन रायंगद दुख निकंदन अमरदास गुरु हृदयाव गुरु रामदास गुण गा हरिजन विघ्नन के नाशक विघ्नन के नाशक
हर गोविंद शुभ सुमत पर काशक
नमो कर जोरी
गुरुवर कृष्ण
मनाए गोरी
देव बहादुर परम
कृपाला परम कृपाला
गुरु गोविंद सिंह विशाला
पुन पुन शीसा
बंदों बार बार जगदीसा जिसमें है अमृत ज्ञान है मानक भगत वैराग गुरु ग्रंथ साहिब उद्द बंदो कर अनुराग शब्द कमाए
जिन जीते पंच विकार
तिन संतन को बंदना
सिर चरणन पर तार
शिव तुख साम दी नूरी अरसों पुरसों तुद डिठे सचे पातशाह
अल जन्म जन्म दी कटी
डिठे सचे पातशाह
अल जन्म जन्म दी कटी सतनाम श्री वाहिगुरु साहिब जी नाहे समाज अगाध छुटी पुन माई पराई के साथ कहे आप कहो जिम बार आवे दीन दयाल की बान है नाहे समाज अगाध छुटी पुन माई पराई के साथ कहे
वाहिगुरु जी का खालसा वाहिगुरु जी की फतेह परम सत्कार्यो गुरु स्वरूप गुरु खालसा सात संग जीओ आप सरबत संगतां गुरु नानक नाल स्नेह करन वाले गुरसिख माई भाई आप जी गुरु नानक दे दरबार विच तू मेरा पिता तू है मेरा माता एक परिवार दी न्याई सुखी बसै मोरो परवारा गुरु का परिवार सेवक सिख सभे करतारा परिवार दी न्याई बैठ के तू सांझा साहिब बाप हमारा अपने पिता दी गोद विच बैठ के गुरु नानक दे ग्यारहवें स्वरूप श्री गुरु ग्रंथ साहिब जी महाराज दे पावन पवित्र दर्शन दीदार और कथा कीर्तन द्वारा अपने श्वासों की सफलता प्राप्त कर रहे हो जिथे गुरु के दरबार च बेअंत संगतां जुड़दियां लाभ प्राप्त करदियां ने उथे दूर दराडे बैठे किनिया आत्मा गुरु के पावन इस जस दे नाल जुड़ियां होईयां हैं सारयां दा ही धन्नवाद है आप जी दे शुभ विचार सारियां दे नहीं पर जिन्हां दे पहुंच रहे हैं क्योंकि उन्ना वक्त नहीं हुंदा ਪ੍ਰਬੰਧਕਾਂ ਕੋਲ ਵੀ ਤੇ ਦਾਸਾਂ ਕੋਲ ਵੀ ਜੋ ਆਪ ਜੀ ਕਥਾ ਦੀ ਸ਼ਲਾਘਾ ਕਰਦੇ ਹੋ, ਸੱਚ ਇਹ ਹੈ ਕਿ ਗੁਰੂ ਸਾਹਿਬ ਦਾ ਜਸ ਹੈ ਜਿਨ੍ਹਾਂ ਦੀ ਕਥਾ ਹੈ, ਉਹਨਾਂ ਦੇ ਕਰਤਵੀ ਐਸੇ ਨੇ ਜਿਹੜੇ ਸਾਨੂੰ ਮੋਹ ਲੈਂਦੇ। ਇਸ ਤੋਂ ਬਾਅਦ ਜੇ ਕੋਈ ਇਸ ਵਡਿਆਈ ਦਾ ਹੱਕਦਾਰ ਹੈ ਤਾਂ ਦਾਸ ਨੂੰ ਉਂਗਲ ਫੜ ਕੇ ਇਸ ਪਾਸੇ ਤੋਰਨ ਵਾਲੇ ਮੇਰੇ ਮਹਾਂਪੁਰਸ਼ ਹਨ, ਮੇਰੇ ਵਿਦਿਆ ਦਾਤੇ ਮਹਾਂਪੁਰਸ਼ ਜਿਨ੍ਹਾਂ ਨੇ ਇਸ ਪਾਸੇ ਦਾਸ ਨੂੰ ਲਾਇਆ। ਇਹ ਵਿਦਿਆ ਉਹਨਾਂ ਦੀ ਤੇ ਵਡਿਆਈ ਵੀ ਉਹਨਾਂ ਦੀ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਕੀਰਤਨ ਸਰਵਣ ਕੀਤਾ ਹੈ, ਕੀਰਤਨ ਦੇ ਮੁਤਲਕ ਜੋ ਮਹਾਰਿਸ਼ੀ ਵਿਆਸ ਦੇ ਸੂਤਰ ਮਿਲਦੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਗੁਰਮਤਿ ਦੇ ਨਾਲ ਮਿਲਦੀਆਂ ਤੇ ਸਿਧਾਂਤਕ ਤੌਰ ਤੇ ਸੌ ਸਿਆਣਿਆਂ ਇੱਕ ਮਤ ਮੂਰਖਾਂ ਆਪ ਹੋ। ਜੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਜੇ ਗੁਰੂ ਸਾਹਿਬ ਜੀ ਨੇ ਫਰਮਾਨ ਕੀਤਾ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ, ਤਾਂ ਮਹਾਰਿਸ਼ੀ ਵਿਆਸ ਜੀ ਕਹਿੰਦੇ ਨੇ ਕਿ ਜੋ ਤਪੱਸਿਆ ਤੋਂ ਫਲ ਪ੍ਰਾਪਤ ਨਹੀਂ ਹੋ ਸਕਦਾ, ਜੋ ਫਲ ਦਸਮ ਦੁਆਰ ਦੀਆਂ ਸਮਾਧੀਆਂ ਲਾ ਕੇ ਵੀ ਪ੍ਰਾਪਤ ਨਹੀਂ ਹੋ ਸਕਦਾ, ਹਠ ਯੋਗ ਦੇ ਅੰਦਰ ਯੋਗੀ ਬਣ ਕੇ ਆਪਣਾ ਦੇਸ਼ ਛੱਡ ਕੇ, ਪਰਿਵਾਰ ਛੱਡ ਕੇ, ਘਰਬਾਰ ਛੱਡ ਕੇ ਜੋ ਯੋਗੀ ਬਣ ਕੇ ਵੀ ਕੁਛ ਪ੍ਰਾਪਤ ਨਹੀਂ ਹੋ ਸਕਦਾ, ਤੇ ਉਹ ਫਲ ਬਹੁਤ ਹੀ ਜਲਦੀ ਉੱਥੇ ਪਦ ਆਏਗਾ ਸਮਿਅਕ, ਸਮਿਅਕ ਨਾ ਹੁੰਦਾ ਬਹੁਤ ਜਲਦੀ ਤੁਰੰਤ ਹੀ। ਕਲਯੁਗ ਦੇ ਸਮੇਂ ਦੇ ਅੰਦਰ ਉਸ ਪਰਮਾਤਮਾ ਦਾ ਕੀਰਤਨ ਸਰਵਣ ਕਰਨ ਵਾਸਤੇ, ਜਸ ਸਰਵਣ ਕਰਨ ਵਾਸਤੇ ਸਮਾਂ ਮਿਲ ਜਾਏ, ਉਹ ਫਲ ਬਹੁਤ ਜਲਦੀ ਪ੍ਰਾਪਤ ਹੋ ਜਾਂਦਾ ਹੈ। ਉਹ ਸੂਤਰ ਦਾ ਇਹ ਭਾਵ ਜੋ ਆਪ ਜੀ ਨੇ ਸੁਣਿਆ ਤੇ ਅੱਖਰਾਂ ਦਾ ਪਾਠ ਵੀ ਮੈਂ ਆਪ ਜੀ ਨੂੰ ਸੁਣਾ ਦੇਣਾ। ਉਹਨਾਂ ਦਾ ਫਰਮਾਨ ਹੈ, ਯਤ ਫਲੰਗ ਤਾਪਸੀ ਨੁਸਾ ਨਹਿ ਯੋਗੇ ਨਹਿ ਸਮਾਧੀਨਾ ਤਤ ਫਲੰਗ ਲਭ ਤੇ ਸਮਿਆ ਕਰੂ ਕੇਸਵ ਕੀਰਤਨਾਥ। ਯਤ ਫਲੰਗ ਨਾਪਸੀ ਤਪਸਾ, ਜਿਹੜਾ ਫਲ ਜਲ ਧਾਰੇ ਕਰਨ ਦੇ ਨਾਲ ਪੁੱਠੇ ਸਿੱਧੇ ਲਟਕਣ ਤੋਂ, ਧੂਣੀਆਂ ਤਾਪਣ ਦੇ ਨਾਲ, ਪਾਣੀ ਚ ਖੜਨ ਨਾਲ ਨਹੀਂ ਪ੍ਰਾਪਤ ਹੁੰਦਾ, ਇਹ ਨਹਿ ਯੋਗੇ ਨਹਿ ਸਮਾਧੀ ਨਾਲ। ਪਤੰਜਲਾਂ ਦਾ ਯੋਗ ਔਰ ਸਮਾਧੀਆਂ ਲਾਉਣ ਦੇ ਨਾਲ ਜੋ ਕੁਛ ਪ੍ਰਾਪਤ ਨਹੀਂ ਹੁੰਦਾ, ਤਤ ਫਲੰਗ ਲਭ ਤੇ ਸਮਿਅਕ, ਉਹ ਤੁਹਾਨੂੰ ਬਹੁਤ ਜਲਦੀ ਹੀ ਪ੍ਰਾਪਤ ਹੋ ਸਕਦਾ ਹੈ। ਸਮਾਂ ਕਲਯੁਗ ਦਾ ਹੋਵੇ ਤੇ ਕੇਸਵ ਦਾ ਕੀਰਤਨ ਹੋਵੇ, ਐਸਾ ਕੀਰਤਨ ਕਰ ਮਨ ਮੇਰੇ ਇਹਾ ਉਹਾਂ ਜੋ ਕਾ ਤੇਰੇ। ਬੜਾ ਪਿਆਰਾ ਕੀਰਤਨ ਕਰਨ ਵਾਲੇ ਰਾਗੀ ਸਾਹਿਬ ਭਾਈ ਅਵਤਾਰ ਸਿੰਘ ਜੀ ਵੀ, ਜਿਨ੍ਹਾਂ ਦਾ ਬੜਾ ਮਿੱਠਾ ਕੀਰਤਨ ਹੈ, ਨਿਊਜ਼ੀਲੈਂਡ ਬੜਾ ਕੀਰਤਨ ਸੁਣਾਇਆ, ਦਾਸ ਦੀ ਕਥਾ ਤੋਂ ਪਹਿਲਾਂ ਸੁਣਾਇਆ ਕਰਦੇ ਸਨ, ਸੰਗਤ ਵਿੱਚ ਆਨੰਦ ਮਾਣਨ ਵਾਸਤੇ ਆਏ ਹੈ, ਅਤੇ ਰਾਗੀ ਸਿੰਘ ਸਾਹਿਬਾਨਾਂ ਨੇ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ। ਕਥਾ ਔਰ ਕੀਰਤਨ ਕਲਯੁਗ ਦੇ ਸਮੇਂ ਦੇ ਅਤੇ ਵਾਹਿਗੁਰੂ ਦੀ ਪ੍ਰਾਪਤੀ ਦੇ ਅਤੇ ਮਨ ਦੀ ਮੈਲ ਲਾਉਣ ਵਾਸਤੇ, ਸਵਾਸਾਂ ਨੂੰ ਸਫਲ ਕਰਨ ਵਾਸਤੇ ਇਦੋਂ ਸੌਖਾ ਤਰੀਕਾ ਹੈ ਹੀ ਨਹੀਂ ਕੋਈ, ਇਹ ਭਗਤੀ ਹੈ ਜਿਹੜੀ ਕਰ ਰਹੇ ਹੋ। ਦੋਨਾਂ ਦਾ ਸੰਬੰਧ ਹੈ। ਕਥਾ ਮਾਤਾ ਹੈ, ਕੀਰਤਨ ਪੁੱਤਰ ਹੈ, ਤੇ ਜਿਸ ਨੂੰ ਸੰਤਾਨ ਨਾ ਪ੍ਰਾਪਤ ਹੋਵੇ ਉਸ ਮਾਂ ਦੀ ਕੁੱਖ ਨੂੰ ਸੁੰਨੀ ਸਮਝਿਆ ਜਾਂਦਾ ਹੈ, ਔਰ ਜਿਸ ਬੱਚੇ ਨੂੰ ਮਾਂ ਵਿਛੜ ਜਾਏ ਉਸ ਬੱਚੇ ਨੂੰ ਵੀ ਯਤੀਮ ਸਮਝਿਆ ਜਾਂਦਾ ਹੈ। ਬੱਚੇ ਮਾਵਾਂ ਦੀਆਂ ਗੋਦਾਂ ਵਿੱਚ ਹੀ ਪੜ੍ਹਦੇ ਚੰਗੇ ਲੱਗਦੇ। ਇਹ ਗੁਰੂ ਸਾਹਿਬ ਦਾ ਸਿਧਾਂਤ ਹੈ, ਕਿਸੇ ਦੀ ਕਲਪਨਾ ਨਹੀਂ ਕੀਤੀ ਹੋਈ। ਗੁਰੂ ਸਾਹਿਬ ਨੇ ਕਿਹਾ ਸੀ ਕਿ ਕਥਾ ਮਾਂ ਹੈ, ਕੀਰਤਨ ਪੁੱਤਰ ਹੈ। ਜਿਸ ਕੀਰਤਨ ਦੇ ਵਿੱਚ ਕਥਾ ਨਹੀਂ ਤਾਂ ਸਮਝੋ ਬੱਚਾ ਤਾਂ ਹੈ, ਮਾਂ ਨਹੀਂ ਹੈ। ਜਿੱਥੇ ਕੇਵਲ ਕਥਾ ਹੈ ਸਮਝੋ ਮਾਂ ਤਾਂ ਹੈ ਪਰ ਗੁੱਧ ਸੁਣੀ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ ਕਥਾ ਕੀਰਤਨ ਸੁਖਦਾਈ। ਤੇ ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ ਗਰੀਬ ਨਿਵਾਜ, ਤੇ ਜੋ ਗੁਰਬਾਣੀ ਦੇ ਅੰਦਰ ਫਰਮਾਨ ਹੈ, ਜੈਸੀ ਮਾਤ ਪਿਤਾ ਬਿਨ ਬਾਲ ਨਾ ਹੋਈ। ਜੇ ਆਪ ਜੀ ਨੇ ਉਦਾਹਰਣਾਂ ਦਿੱਤੀਆਂ ਵੀ ਕਥਾ ਮਾਂ ਹੈ, ਕੀਰਤਨ ਪੁੱਤਰ ਹੈ, ਫਿਰ ਐਸਾ ਤਾਂ ਹੋ ਨਹੀਂ ਸਕਦਾ ਕਿਸੇ ਬੱਚੇ ਦੀ ਮਾਂ ਹੋਵੇ ਤੇ ਉਹਦਾ ਪਿਤਾ ਹੋਵੇ ਹੀ ਨਾ। ਕਿਰਪਾ ਕਰਕੇ ਦੱਸੋ ਫਿਰ ਪਿਤਾ ਕੌਣ ਹੋਇਆ। ਮੰਨਿਆ ਵੀ ਅੰਤਰੀ ਵਿਚਾਰ ਹੈ ਇਹ, ਪਰ ਅੰਤਰੀ ਵਿਚਾਰ ਦੇ ਵਿੱਚ ਵੀ ਕੋਈ ਐਸਾ, ਮਹਾਰਾਜ ਕਹਿੰਦੇ ਹਾਂ ਐਸਾ ਤਾਂ ਹੋ ਹੀ ਨਹੀਂ ਸਕਦਾ ਕਿ ਬੱਚੇ ਦਾ ਪਿਤਾ ਨਾ ਹੋਵੇ। ਤੇ ਮਹਾਰਾਜ ਸਾਹਿਬ ਕਹਿੰਦੇ ਸੰਤੋਖ ਪਿਤਾ ਹੈ। ਜਿਸ ਕੀਰਤਨ ਵਿੱਚ ਸੰਤੋਖ ਹੈ, ਜਿਸ ਕਥਾ ਵਿੱਚ ਸੰਤੋਖ ਹੈ, ਸਮਝੋ ਵੀ ਬਾਪ ਦਾ ਛਾਇਆ ਸਿਰ ਤੇ ਹੈ। ਜਿਸ ਕੀਰਤਨ ਦੇ ਵਿੱਚ ਸੰਤੋਖ ਨਹੀਂ ਤੇ ਉਹ ਸਮਝੋ ਵੀ ਬੱਚਾ ਬਾਪ ਵਾਲਾ ਹੈ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਐਸਾ ਸਿਧਾਂਤ ਦਿੱਤਾ ਕਿ ਕਥਾ ਕਰਨ ਵਾਲੇ ਨੂੰ, ਕੀਰਤਨ ਕਰਨ ਵਾਲੇ ਨੂੰ ਅਗਰ ਸੰਤੋਖ ਹੈ, ਕਿਉਂਕਿ ਬਿਨ ਸੰਤੋਖ ਭੁੱਖਾ ਨਹੀਂ ਰਹਿ, ਬਿਨ ਸੰਤੋਖ ਨਹੀਂ ਕੋ ਰਾਜ ਹੈ, ਕਦੇ ਕੋਈ ਰਜਿਆ ਹੀ ਨਹੀਂ ਸੰਤੋਖ ਤੋਂ ਬਿਨਾਂ। ਤੋ ਇਸ ਕਰਕੇ ਸਮ ਸੰਤੋਖ ਨਾ ਔਰ ਸੁਖ ਤਪਨਾ ਕਿਵੇਂ ਸੰਗ ਜਾਣ, ਬ੍ਰਹਮ ਗਿਆਨ ਸਮਦਾਨ ਨੇ ਧਰਮ ਨਾ ਦਇਆ ਸਮਾਨ। ਸੰਤੋਖ ਵਰਗਾ ਕੋਈ ਵੀ ਸੁਖ ਨਹੀਂ ਹੈ। ਤੋ ਇਸ ਕਰਕੇ ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਸਿੱਖਾਂ ਨੂੰ ਸਿਧਾਂਤ ਦਿੱਤਾ ਕਿ ਆਪਣੀ ਪ੍ਰਲਭ ਤੇ ਭਰੋਸਾ ਰੱਖਣਾ, ਕਥਾ ਕੀਰਤਨ ਦੇ ਵਿੱਚ ਕਥਾ ਕੀਰਤਨ ਕਰਨ ਵਾਲੇ ਨੂੰ ਕਿਸੇ ਪ੍ਰਕਾਰ ਦੀ ਵੀ ਤ੍ਰਿਸ਼ਨਾ ਨਹੀਂ ਚਾਹੀਦੀ, ਅੰਦਰ ਕੋਈ ਲੋਭ ਦੀ ਅੰਸ ਨਹੀਂ ਚਾਹੀਦੀ, ਗੁਰੂ ਦਾ ਪਿਆਰ ਚਾਹੀਦਾ, ਉਹ ਫਿਰ ਕਥਾ ਕੀਰਤਨ ਬੰਦਗੀ ਹੈ। ਆਪ ਜੀ ਐਸੀ ਬੰਦਗੀ ਕਰ ਰਹੇ ਹੋ, ਆਨੰਦ ਮਾਣ ਰਹੇ ਹੋ। ਤੇ ਆਓ ਮਨ ਬੇਤੀਆਂ ਇਕਾਗਰ ਕਰੋ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਮਾਈ ਭਰਾਈ ਦੇ ਕੋਠੇ ਦੇ ਵਿੱਚ ਬੈਠੇ, ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਲੈ ਕੇ ਉਸ ਦਰ ਤੱਕ ਪਹੁੰਚੇ, ਪਰਿਕਰਮਾ ਕੀਤੀ ਤੇ ਸੰਗਤਾਂ ਨੇ ਕਿਹਾ ਬਾਬਾ ਜੀ ਲੱਗਦਾ ਵੀ ਇੱਥੇ ਹੀ ਨੂੰ ਗੁਰੂ ਸਾਹਿਬ। ਮਹਾਰਾਜ ਕਹਿੰਦੇ ਹਾਂ ਭਾਈ, ਤੁਹਾਡੀ ਰਸਨਾ ਤੇ ਮਹਾਰਾਜ ਨੇ ਕਿਹਾ ਹੈ, ਮੈਨੂੰ ਵੀ ਲੱਗਦਾ ਵੀ ਇੱਥੇ। ਆਖੇ ਜੀ ਦਰਵਾਜ਼ਾ ਕੋਈ ਨਹੀਂ। ਮਹਾਰਾਜ ਕਹਿੰਦੇ ਗੁਰਸਿੱਖੋ, ਬਾਬਾ ਬੁੱਢਾ ਸਾਹਿਬ ਕਹਿੰਦੇ ਅੱਜ ਤੱਕ ਤੂੰ ਕੋਈ ਮਕਾਨ ਐਸਾ ਦੇਖਿਆ ਤੁਸੀਂ ਵੀ ਜਿਹਨੂੰ ਦਰਵਾਜ਼ਾ ਕੋਈ ਨਾ ਹੋਵੇ? ਮਕਾਨ ਹੈ, ਦਰਵਾਜ਼ਾ ਨਹੀਂ, ਇਹਦਾ ਅਰਥ ਕੋਈ ਹੋਰ ਹੈ। ਦਰਵਾਜ਼ਾ ਹੈ ਪਰ ਬੰਦ ਕੀਤਾ ਹੋਇਆ ਲੱਗਦਾ, ਰਾਈ ਮਾਤਰ ਵੀ ਆਪਣੀ ਆਪਾ ਨਹੀਂ ਜਣਾ ਰਹੇ ਵੀ ਮੈਨੂੰ ਅੰਤਜਾਮਤਾ ਨਾਲ ਸਭ ਕੁਛ ਪਤਾ ਹੈ। ਤੇ ਫਿਰ ਦਰਵਾਜ਼ਾ ਖੋਲਿਆ, ਇੱਟਾਂ ਖਿਲਾਰ ਦਿੱਤੀਆਂ, ਅੰਦਰ ਦੇਖਿਆ ਜਿਵੇਂ ਕੈਲਾਸ਼ ਪਰਬਤ ਦੇ ਉੱਤੇ ਸ਼ਿਵਜੀ ਦੀ ਸਮਾਧੀ ਲੱਗੀ ਹੈ, ਇਉਂ ਸਮਾਧੀ ਲੱਗੀ ਹੈ। अडोल एक रस संसार दी सोझी नहीं शरीर दी सोझी नहीं ते इस समाधि दे अंदर गुरु साहब जी 6 महीने आनंद माणदे ने ते हुण बाबा बुढ़ा साहब जी ने बेनतियां कीतियां कि मेरा नाम बुढ़ा है गुरु जी मैनू गुरु नानक दा यह वरदान है कि मैं जिस रूप दे विच भी होवांगा ते तोले नहीं होवांगा ਇਹ ਵਰ ਇਸੇ ਕਰਕੇ ਦਿੱਤਾ ਸੀ ਇਹਦਾ ਮਤਲਬ ਗੁਰੂ ਸਾਹਿਬ ਜਾਣਦੇ ਸਨ ਕਿ ਦੂਸਰੇ ਜਾਮ ਚ ਤੁਸੀਂ ਲੋਕੇ ਵੀ ਬੈਠੋਗੇ ਮੈਨੂੰ ਇਹ ਲੱਭਣਾ ਪੈਣਾ ਹੁਣ ਤੁਸੀਂ ਬਾਹਰ ਆਓ ਬਾਬੇ ਬੁੱਢੇ ਸਾਹਿਬ ਦੀ ਪੁਕਾਰਾਂ ਕੀਤੀਆਂ ਹੋਈਆਂ ਸੰਗਤਾਂ ਨੇ ਪੁਕਾਰਾਂ ਕੀਤੀਆਂ ਪਹਿਲਾਂ ਅਜੇ ਨਹੀਂ ਸੁਣੀਆਂ ਇੱਥੇ ਕਥਾ ਹੈ ਅੱਗੇ ਸਰਵਣ ਕਰੋ ਜੀ
ਸ੍ਰੀ ਵਾਹਿਗੁਰੂ ਜੀ ਨਾਹੇ ਸਮਾਧ ਅਗਾਧ ਛੁੱਟੇ
ਅਗਾਧ ਡੂੰਘੀ ਦਾ ਹੈ ਤੇ ਬਹੁਤ ਗਹਿਰੀ ਸਮਾਧੀ ਲੱਗੀ ਹੋਈ ਹੈ ਤੇ ਸਮਾਧੀ ਖੁੱਲੀ ਨਹੀਂ ਤੇ ਇਸ ਪ੍ਰਕਾਰ ਦੀ ਸਮਾਧੀ ਦੇ ਅੰਦਰ ਸਥਿਤ ਕੱਲ ਆਪ ਜੀ ਨੇ ਸਮਾਧੀ ਦੀ ਪਰਿਭਾਸ਼ਾ ਸੁਣੀ ਸੀ ਸਮਾਧੀ ਦੀ ਪਰਿਭਾਸ਼ਾ ਕੀ ਹੈ ਸਮਾਧੀ ਕਈ ਪ੍ਰਕਾਰ ਦੀ ਹੁੰਦੀ ਹੈ ਉਹ ਕੱਲ ਵਿਚਾਰ ਹੋ ਚੁੱਕੀ ਹੈ ਨਿਰਵਿਕਲਪ ਸਮਾਧੀ ਜੇ ਸਮਾਧੀ ਦੇ ਅੰਦਰ ਕੋਈ ਵੀ ਫੁਰਨਾ ਨਹੀਂ ਕਿਉਂਕਿ ਸਾਡੇ ਸਰੀਰ ਦਾ ਸੰਬੰਧ ਜਿਹੜਾ ਹੈ ਸਰੀਰ ਦੇ ਨਾਲੋਂ ਇੰਦਰੀਆਂ ਜਿਹੜੀਆਂ ਉਹ ਸੂਖਮ ਨੇ ਇੰਦਰੀਆਂ ਦੇ ਨਾਲੋਂ ਮਨ ਸੂਖਮ ਹੈ ਤੇ ਮਨ ਦਾ ਸੰਬੰਧ ਬਣਦਾ ਜੁੜਦਾ ਇੰਦਰੀਆਂ ਦੇ ਨਾਲ ਇੰਦਰੀਆਂ ਦਾ ਸੰਬੰਧ ਜੁੜਦਾ ਹੈ ਬਾਹਰ ਦੇ ਪਦਾਰਥਾਂ ਨਾਲ ਤੇ ਜਦੋਂ ਦੇਹ ਔਰ ਇੰਦਰੀਆਂ ਦਾ ਹੀ ਸਾਥ ਨਹੀਂ ਹੈ ਬਲਕਿ ਇੱਥੋਂ ਤੱਕ ਕਿ ਮਨ ਦਾ ਸਾਥ ਵੀ ਨਹੀਂ ਹੈ ਕਿਉਂਕਿ ਮਨ ਨੂੰ ਮਨ ਦੇ ਨਾਲੋਂ ਅਗਰ ਕੋਈ ਸੂਖਮ ਚੀਜ਼ ਹੈ ਤਾਂ ਪ੍ਰਾਣ ਹਨ ਪ੍ਰਾਣ ਪ੍ਰਾਣਾਂ ਤੋਂ ਅੱਗੇ ਸੂਖਮ ਹੈ ਤਾਂ ਬੁੱਧ ਹੈ ਤੇ ਬੁੱਧ ਫਿਰ ਆਤਮਾ ਦੇ ਬਿਲਕੁਲ ਐਨ ਨੇੜੇ ਹੈ ਹੁਣ ਜਿਹੜੇ ਇਹੋ ਜਿਹੀ ਵਿਚਾਰ ਦੇ ਵਿੱਚ ਹੀ ਫਸੇ ਹੋਏ ਨੇ ਕਿ ਮਨ ਹੀ ਸਭ ਕੁਛ ਹੈ ਇਹ ਭਾਈ ਗੁਰਮਤ ਦਾ ਵਿਚਾਰ ਤਾਂ ਨਹੀਂ ਹੈ ਇਹ ਦੂਸਰੇ ਜਿਹੜੇ ਪਖੰਡ ਦੇ ਮਤ ਚੱਲੇ ਹੋਏ ਨੇ ਜਿਹੜੇ ਹੱਥਾਂ 'ਚ ਰੱਬ ਦਿਖਾਉਂਦੇ ਨੇ ਉਹਨਾਂ ਦਾ ਤਾਂ ਮਤ ਹੈ ਕਿ ਮਨ ਖੁਸ਼ ਰੱਖੋ ਜੀ ਮਨ ਹੀ ਪਰਮੇਸ਼ਵਰ ਹੈ ਮਨ ਹੀ ਜੋਤ ਸਰੂਪ ਹੈ ਪੰਗਤੀਆਂ ਵੀ ਗੁਰਬਾਣੀ ਦੀਆਂ ਪੜ੍ਹ ਲੈਣੀਆਂ ਮਨ ਤੋਂ ਜੋਤ ਸਰੂਪ ਹੈ ਪਰ ਸਮਝਣਾ ਸਮਝਣਾ ਕੁਛ ਨਹੀਂ ਹੈ ਰੌਲਾ ਗੋਲਾ ਹੀ ਹੈ ਇਹ ਬਹੁਤ ਬਰੀਕ ਬਾਤ ਹੈ ਕਈ ਵਾਰ MA ਦੇ ਸਵਾਲ ਦੂਜੀ ਕਲਾਸ ਦੇ ਵਿਦਿਆਰਥੀ ਕੱਢਣ ਲੱਗ ਜਾਂਦੇ ਤੇ ਲਟਾ ਪੀਂਘ ਹੋਈ ਜਾਂਦੇ ਤੇ ਜਿਹੜੇ MA ਵਾਲੇ ਵਿਦਿਆਰਥੀ ਨੂੰ ਹੱਸੀ ਜਾਂਦੇ ਨੇ ਵੀ ਕੀ ਕਰਦਾ ਹੈ ਅਜੇ ਤਾਂ ਬਹੁਤ ਜਮਾਤਾਂ ਰਹਿੰਦੀਆਂ ਤੇ ਹੁਣੇ ਇਹ ਸਵਾਲ ਹੱਲ ਕਰਨਾ ਚਾਹੁੰਦਾ ਹੈ ਕਿਵੇਂ ਆਵੇਗਾ ਦੇ ਦਿਮਾਗ ਇਹ ਤਰਾਹੇ ਪਤ ਪਵੜੀਆਂ ਚੜੀਆਂ ਹੋਏ ਔਗੀ ਸਹਿਜੇ ਹੋਤਾ ਜਾਏ ਹੋਏ ਹੋਤਾ ਜਾਏ ਤੇ ਹੋਏ ਉਹ ਇੱਕ ਇੱਕ ਕਦਮ ਪੁੱਟਦਿਆਂ ਪੁੱਟਦਿਆਂ ਪਹਿਲੇ ਡੰਡੇ ਤੋਂ ਦੂਜਾ ਤੀਜਾ ਚੌਥਾ ਸੁਵਿੱਛਾ ਸੁਵਿਚਾਰਨਾ ਤੁਨੂੰ ਮਾਨਸਾ ਸਤੁ ਅਪਾਤ ਅਸੰਗ ਸਗਤ ਪਦਾਰਥ ਭਾਵਨੀ ਤੁਰਿਆ ਤਾਂ ਅਖੀਰਲਾ ਡੰਡਾ ਫਿਰ ਕਿਤੇ ਤੁਰਿਆ ਦਾ ਹੈ ਇਹ ਪਹਿਲਾਂ ਹੀ ਤੁਰਿਆ ਦੇ ਡੰਡੇ ਨੂੰ ਹੱਥ ਪਾ ਲੈਂਦੇ ਧੰਨ ਗੁਰੂ ਅੰਗਦ ਸਾਹਿਬ ਤਾਂ ਹੁਣ ਪ੍ਰਾਣ ਮਨ ਦੇ ਨਾਲੋਂ ਵੀ ਸੂਖਮ ਤੇ ਉਸ ਤੋਂ ਸੂਖਸ਼ਮ ਹੈ ਬੁੱਧ ਜਿਹੜਾ ਗਿਆਨ ਹੋਣਾ ਹੈ ਉਹ ਬੁੱਧ ਵਿੱਚ ਹੋਣਾ ਤੇ ਬੁੱਧ ਦਾ ਔਰ ਆਤਮਾ ਦਾ ਜਿਹੜਾ ਸੰਬੰਧ ਹੈ ਇਹ ਵੀ ਕਲਪ ਤਦਾਤਮ ਸੰਬੰਧ ਹੈ ਸਤਸੰਗ ਜੀ ਜੇ ਮੈਂ ਇਹੀ ਗੱਲਾਂ ਕਰੀ ਗਿਆ ਤਾਂ ਤੁਹਾਨੂੰ ਕਥਾ ਦਾ ਰਸ ਨਹੀਂ ਆਉਣਾ ਇਸ ਕਰਕੇ ਮੈਂ ਅੱਗੇ ਚੱਲਦਾ ਪਰ ਅਸਲ ਕਹਾਣੀ ਇਹੀ ਹੈ, ਆਹੀ ਕਥਾ ਸਾਡੇ ਸਮਝਣ ਵਾਲੀ ਹੈ ਤੇ ਇੱਥੇ ਆ ਕੇ ਅਸੀਂ ਕਹਿੰਦੇ ਜੀ ਸਿਰ ਦੇ ਉੱਤੇ ਦੀ ਲੰਘ ਗਈ। ਉਹਦਾ ਕਾਰਨ ਹੈ ਜਗ੍ਹਾ ਹੀ ਕੋਈ ਨਹੀਂ, ਬ੍ਰਹਮ ਗਿਆਨ ਦੀ ਗੱਲ ਸੁਣਨ ਵਾਸਤੇ ਟਿਕਾਣਾ ਹੀ ਕੋਈ ਨਹੀਂ ਬਣਾਇਆ ਅੰਦਰ, ਇਸ ਵਾਸਤੇ ਸਮਝ ਨਹੀਂ ਆ ਰਹੀ। ਤੇ ਜਿਹੜਾ ਆਤਮਾ ਦਾ ਬੁੱਧ ਦੇ ਨਾਲ ਸੰਬੰਧ ਹੈ ਉਹ ਕਲਪਤਵਾਤਮ ਸੰਬੰਧ ਹੈ, ਨਾ ਮਾਤਰੀ ਸੰਬੰਧ ਹੈ, ਉਹ ਸੱਤਾ ਹੀ ਦੇ ਰਹੀ ਹੈ। ਔਰ ਹੈਰਾਨੀ ਦੀ ਬਾਤ ਹੈ ਕਿ ਆਤਮਾ ਦੀ ਸੱਤਾ ਪਾ ਕੇ ਬੁੱਧ ਚੇਤਨ ਹੋ ਜਾਂਦੀ ਹੈ ਤੇ ਮਨ ਚੇਤਨ ਹੋ ਜਾਂਦਾ ਹੈ ਤੇ ਇੰਦਰੀ ਚੇਤਨ ਹੋ ਜਾਂਦੇ ਨੇ, ਸਰੀਰ ਚੇਤਨ ਹੋ ਜਾਂਦਾ ਹੈ, ਹਾਲਾਂਕਿ ਸਾਰੀ ਜੜ ਸਰੀਰ ਦੀ ਜੜ ਦਾ ਤਾਂ ਤੁਸੀਂ ਦੇਖਦੇ ਹੋ ਜੀ, ਉਹਦੇ ਚਾਰ ਬੰਦੇ ਚੌਕੇ ਤੁਰਦੇ ਆ ਬੜੀਆਂ ਨੂੰ, ਉਹ ਤਾਂ ਦੇਖ ਹੀ ਰਹੇ, ਉਹਨੇ ਵੀ ਜੜ ਹੀ ਹੈ ਨਾ, ਇੰਦਰੀ ਵੀ ਜੜ, ਮਨ ਵੀ ਜੜ ਹੈ, ਉਹ ਸੂਖਮ ਤੱਤਾਂ ਦੇ ਨੂੰ ਅਸਥੂਲ ਤੱਤਾਂ ਦੇ ਕਰ, ਇਹਦੇ ਵਿੱਚ ਜੋਤ ਸਰੂਪ ਹੈ ਆਤਮਾ ਤੇ ਉੱਥੇ ਫਿਰ ਮਨ ਨਹੀਂ ਰਹਿੰਦਾ। ਓਰਾ ਕਰ ਪਾਣੀ ਪਿਆ ਜਾਏ ਮਿਲਿਓ ਢਲਕੂ। ਤੁਸੀਂ ਵਿਚਾਰ ਕੇ ਦੇਖੋ ਪਹਿਲਾਂ ਵੀ ਇਹ ਜਿਹੜਾ ਜਿਹਨੂੰ ਅਸੀਂ ਗੜਾ ਕਹਿੰਦੇ ਹਾਂ, ਓਰਾ ਕਹਿੰਦੇ ਹਾਂ, ਬਰਫ਼ ਦਾ ਇੱਕ ਟੁੱਕਾ ਟੁਕੜਾ ਕਿਤੇ ਕਿਤੇ ਵੱਡਾ ਵੀ ਹੋ ਜਾਂਦਾ ਕਿਤੇ ਛੋਟਾ ਹੁੰਦਾ, ਆਖਿਰ ਕੀ ਹੈ ਇਹ? ਵਾਤਾਵਰਨ ਵਿੱਚ, ਵਾਤਾਵਰਨ ਦੇ ਪ੍ਰਭਾਵ ਵਿੱਚ ਆ ਕੇ ਪਾਣੀ ਜੰਮ ਜਾਂਦਾ ਹੈ, ਪਾਣੀ ਇਕੱਠਾ ਹੋ ਜਾਂਦਾ ਹੈ, ਹੋਰ ਕੁਛ ਵੀ ਨਹੀਂ। ਪਾਣੀ ਸੀ ਜਿਸ ਦਾ ਗੜਾ ਬਣਿਆ, ਜਿਹਦੀ ਬਰਫ਼ ਬਣੀ ਪਾਣੀ ਸੀ, ਵਾਤਾਵਰਨ ਦੇ ਪ੍ਰਭਾਵ ਹੇਠ ਪਾਣੀ ਆ ਗਿਆ, ਬਰਫ਼ ਬਣ ਗਈ। ਤੇ ਜਿਸ ਵੇਲੇ ਉਸ ਨੂੰ ਸੂਰਜ ਦੀਆਂ ਕਿਰਨਾਂ ਮਿਲੀਆਂ, ਤਪਸ਼ ਮਿਲੀ, ਗਰਮੈਸ਼ ਮਿਲੀ, ਇਹ ਬਰਫ਼ ਦਾ ਉਦੋਂ ਹੀ ਪਤਾ ਲੱਗ ਜਾਂਦਾ ਜਦੋਂ ਪਾਣੀ ਬਣ ਜਾਂਦਾ ਹੈ, ਬਰਫ਼ ਲੈਂਦੀ ਨਹੀਂ ਕਿਤੇ, ਫਿਰ ਲੱਭੀ ਜਾਓ ਬਰਫ਼ ਨੂੰ ਕਿੱਥੇ ਹੈ ਹੀ ਨਹੀਂ ਬਰਫ਼। ਇਹ ਜਿਹਨੂੰ ਮਨ ਕਹਿੰਦੇ ਹੈ, ਇਹ ਪਾਣੀ ਦਾ ਇੱਕ ਵਾਤਾਵਰਨ ਵਿੱਚ, ਮਾਇਆ ਦੇ ਵਾਤਾਵਰਨ ਵਿੱਚ ਆ ਕੇ ਇੱਕ ਰੱਬ ਦਾ ਹੀ ਉਹਦੀ ਅੰਸ਼ ਦਾ ਇੱਕ ਗੜਾ ਬਣਿਆ ਜਿਹਨੂੰ ਜੀਵਾਤਮਾ ਕਹਿੰਦੇ ਹੈ। ਜੀਵਾਤਮਾ ਕੁਛ ਨਹੀਂ ਹੈ, ਮਾਇਆ ਦੇ ਪ੍ਰਭਾਵ ਹੇਠ ਆ ਕੇ ਇਹ ਪਾਣੀ ਦਾ ਹੀ ਰੂਪ ਬਦਲਿਆ ਹੋਇਆ। ਵਿਚਾਰੋ ਇਸ ਗੱਲ ਨੂੰ ਕਿ ਬਰਫ਼ ਦੇ ਵਿੱਚ ਪਾਣੀ ਤੋਂ ਬਿਨਾਂ ਹੋਰ ਕੁਛ ਹੈ? ਕੱਖ ਵੀ ਨਹੀਂ। ਲੇਕਿਨ ਪਾਣੀ ਨਹੀਂ ਕਹਿੰਦੇ ਉਹਨੂੰ, ਪਾਣੀ ਦੇ ਵਿੱਚ ਚੱਲਣ ਦੀ ਸਮਰੱਥ ਹੈ, ਬਰਫ਼ ਦੇ ਵਿੱਚ ਚੱਲਣ ਦੀ ਸਮਰੱਥਾ ਨਹੀਂ ਹੈ। ਪਾਣੀ ਦੇ ਵਿੱਚ ਬਹੁਤ ਨਿਮਰਤਾ ਹੈ, ਨੀਵੇਂ ਪਾਸੇ ਨੂੰ ਦੌੜ ਕੇ ਜਾਂਦਾ ਹੈ, ਬਰਫ਼ ਇੱਕ ਪੱਥਰ ਦੀ ਤਨਿਆਈ ਹੋ ਜਾਂਦੀ ਹੈ ਤੇ ਮੂੰਹ ਮੱਥਾ ਵੀ ਬਣ ਲੈਂਦੀ ਹੈ ਤੇ ਪਾਣੀ ਨਹੀਂ ਬਣਦਾ। ਕਿ ਜਿਸ ਵੇਲੇ ਉਹਦੀ ਠੰਡ ਜਿਹੜੀ, ਜਿਸ ਵਾਤਾਵਰਨ ਚ ਪਾਣੀ ਜੰਮ ਗਿਆ ਸੀ, ਉਹਨੂੰ ਨਿੱਘ ਮਿਲਿਆ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਉਧਰ ਦੂਸਰੇ ਪਾਸੇ ਜੋਤੀ ਜੋਤਰ ਲਈ ਸੰਪੂਰਨ ਸੀ ਆਰਾਮ। ਦੇਖੋ ਬਾਤ ਸਮਝ ਆਵੇ ਤਾਂ ਨੁਕਤੇ ਦੀ ਬਾਤ ਹੈ, ਇੰਨੀ ਕੁ ਗੱਲ ਹੈ, ਨਾ ਸਮਝ ਆਵੇ ਸੈਂਕੜੇ ਸਾਲ ਲੰਘ ਜਾਣਗੇ। ਅਸਲ ਦੇ ਵਿੱਚ ਸਿਮਰਨ ਕਰਨ ਤੋਂ ਬਾਅਦ ਇਹ ਗੱਲ ਚੰਗੀ ਤਰ੍ਹਾਂ ਸਮਝ ਆਉਂਦੀ ਹੈ, ਜੇ ਸਿਮਰਨ ਦੀ ਵਰਕਤ ਨਹੀਂ ਤਾਂ ਸਮਝ ਨਹੀਂ ਆਏਗੀ। ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਨੂੰ ਪਤਾ ਹੈ ਕਿ ਸਰੀਰ ਦੇ ਨਾਲੋਂ ਇੰਦਰੀਆਂ ਦਾ ਤੇ ਇੰਦਰੀਆਂ ਨਾਲੋਂ ਮਨ ਦਾ ਸੰਬੰਧ ਕਿਵੇਂ ਤੋੜਨਾ ਹੈ, ਮਨ ਦੇ ਨਾਲੋਂ ਬੁੱਧ ਦਾ ਸੰਬੰਧ ਕਿਵੇਂ ਤੋੜਨਾ ਹੈ। ਤੇ ਬੁੱਧ ਨਿਸ਼ਚਾ ਕਰਦੀ ਹੈ ਤੇ ਅੱਗੇ ਆਪਣੀ ਆਤਮਾ ਦੇ ਦਰਸ਼ਨ ਕਿਵੇਂ ਕਰਨੇ, ਉਹ ਆਪਣੇ ਆਪ ਦੇ ਆਪਣੇ ਦਰਸ਼ਨਾਂ ਵਿੱਚ ਖੋਏ ਹੈ ਤੇ ਬਾਹਰ ਕੀ ਹੋ ਰਿਹਾ ਕੁਛ ਵੀ ਪਤਾ ਨਹੀਂ, ਆਵਾਜ਼ਾਂ ਪੈ ਰਹੀਆਂ ਨੇ ਬਾਹਰ। ਅਸੀਂ ਹਮੇਸ਼ਾ ਬਾਹਰ ਰਹਿੰਦੇ ਹਾਂ ਇਸ ਕਰਕੇ ਸਾਨੂੰ ਅੰਦਰ ਦਾ ਪਤਾ ਨਹੀਂ, ਜੋ ਅੰਦਰ ਰਹਿਣਾ ਜਾਣਦੇ ਮੈਂ, ਸਭ ਕੁਛ ਕਰਮ ਹੈ, ਇਹ ਹਿਰਦੇ ਰੂਪੀ ਘਰ ਵੀ ਸਭ ਕੁਛ ਹੈ, ਬਾਹਰ ਨਾ ਹੀ, ਬਾਹਰ ਟੋਲਿਆ ਸੋ ਭਰਮ ਭੁਲਾਹੀ, ਉਹ ਤਾਂ ਭਰਮ ਦਾ ਭੁਲਿਆ ਹੋਇਆ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮ, ਇਹੀ ਹੈ ਟਿਕਾਣਾ ਉਸਦਾ। ਸੋ ਇਸ ਕਰਕੇ ਗੁਰੂ ਸਾਹਿਬ ਜੀ ਸਮਾਧੀ ਵਿੱਚ ਹਨ।
ਕੁਨ ਵਾਈ ਭਰਾਈ ਕੇ ਸਾਥ ਕਹੇ,
ਫਿਰ ਸੰਗਤਾਂ ਨੇ ਮਾਤਾ ਭਰਾਈ ਨੂੰ ਕਿਹਾ, ਮਾਂ ਤੂੰ ਹੀ ਕੁਛ ਕਰ, ਤੂੰ ਆਵਾਜ਼ ਦੇ, ਤੂੰ ਬੇਨਤੀ ਕਰ, ਤੇਰੀ ਬੇਨਤੀ ਜ਼ਰੂਰ ਸੁਣ ਲੈਣਗੇ।
ਆਪ ਕਹੋ ਜਿਵੇਂ ਬਾਹਰ ਆਵੇ,
ਤੇ ਤੁਸੀਂ ਬੇਨਤੀ ਕਰੋ, ਜਿਸ ਕਰਕੇ ਫਿਰ ਗੁਰੂ ਸਾਹਿਬ ਜੀ ਬਾਹਰ ਆ ਜਾਣ। ਬਸ ਸਾਡਾ ਤਾਂ ਇੰਨਾ ਹੀ ਮਨੋਰਥ ਹੈ, ਉਹ ਬਾਹਰ ਆ ਜਾਣ, ਬਾਹਰ ਆ ਕੇ ਆਪਣੀਆਂ ਸੰਗਤਾਂ ਨੂੰ ਤਾਰਨ।
ਦੀਨ ਦਇਆਲ ਕੀ ਬਾਨ ਹੈ,
ਹਾਂ ਇਹ ਗੱਲ ਜ਼ਰੂਰ ਹੈ, ਦੀਨ ਦੁਖੀਆਂ ਦਾ ਨਾਮ ਹੈ, ਉਹ ਦੁਖੀਆਂ ਦੇ ਉੱਤੇ ਬੜਾ ਦਿਆਲੂ ਹੋ ਜਾਂਦਾ ਹੈ, ਉਹਦੀ ਇੱਕ ਬਾਣ ਹੈ, ਬਾਣ ਨਾਮ ਆਦਤ ਦਾ ਹੁੰਦਾ, ਉਹਦੀ ਇੱਕ ਆਦਤ ਹੈ ਵੀ ਜਦੋਂ ਕੋਈ ਉਹਨੂੰ ਪੁਕਾਰ ਕਰਦਾ ਨਾ, ਉਹ ਸਹਾਇਤਾ ਤੇ ਆ ਜਾਂਦਾ, ਇਹ ਆਦਤ ਹੈ ਉਸਦੀ। ਤੋ ਇਸ ਕਰਕੇ ਐਸੀ ਦੀਨ ਦਇਆਲ ਦੀ ਇਹ ਆਦਤ ਹੈ, ਤੇ ਤੁਸੀਂ ਬੇਨਤੀ ਕਰੋ, ਆਪਾਂ ਸਾਰੇ ਦੁਖੀ ਹੋ ਕੇ ਬੇਨਤੀਆਂ ਕਰ ਰਹੇ ਹਾਂ। ਜਿਸ ਵੇਲੇ ਦ੍ਰੋਪਦੀ ਨੂੰ ਇਹ ਮਾਣ ਸੀ, ਮੇਰੇ ਪੰਜ ਪਤੀ ਨੇ, ਔਰ ਉਹ ਵੀ ਬਹੁਤ ਵੱਡੇ ਵੱਡੇ ਸੂਰਮੇ ਨੇ ਜਿਨ੍ਹਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਇਹਨਾਂ ਦੇ ਹੁੰਦਿਆਂ ਮੇਰੀ ਪਤ ਨੂੰ ਬੇਪਤੀ ਕਰਨ ਵਾਲਾ ਹੈ ਹੀ ਕੌਣ ਹੈ ਦੁਸ਼ਟ। ਫਿਰ ਗੰਗਾ ਪੁੱਤਰ ਭੀਸ਼ਮ ਪਤਾਮਾ ਇਸ ਪਰਿਵਾਰ ਦਾ ਸਭ ਤੋਂ ਵੱਡਾ ਬੈਠਾ, ਔਰ ਫਿਰ ਸਹੁਰੇ ਦਾ ਸਕਾ ਭਾਈ ਬੈਠਾ ਧਰਿਤਰਾਸ਼ਟਰ। ਐਸਾ ਕਿਤੇ ਇਹ ਆਪਣੇ ਹੀ ਪੁੱਤਰ ਵਧੂ ਦਾ ਹਾਲ ਥੋੜ੍ਹੀ ਹੋਣ ਦੇਗਾ, ਭਾਵੇਂ ਅੱਖਾਂ ਤੋਂ ਅੰਨਾ ਹੀ ਹੈ। ਫਿਰ ਕਿਰਪਾਚਾਰੀਆ ਬੈਠਾ, ਦਰੋਣਾਚਾਰੀਆ ਬੈਠਾ, ਸਭਾ ਭਰੀ ਹੈ, ਬਿਦਰ ਬੈਠਾ, ਪਰ ਸਭ ਦੀਆਂ ਨੀਵੀਆਂ ਪੈ ਗਈਆਂ। ਕੱਲੇ ਕੱਲੇ ਤੋਂ ਪ੍ਰਸ਼ਨ ਦ੍ਰਾਵਤੀ ਨੇ ਪੁੱਛਿਆ, ਪਰ ਸਭ ਦੀਆਂ ਨੀਵੀਆਂ ਪੈ ਗਈਆਂ। ਪੰਜੇ ਪਾਂਡਵ ਵੇਖਦੇ ਔਕਟ ਰੁਤੀ ਨਾਰਜਨਾਂ ਦੀ, ਫਿਰ ਅੱਖੀਂ ਮੀਟ ਧਿਆਨ ਧਰ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਇਤਿਹਾਸ ਕਹਿੰਦੇ ਨਾ ਵੀ ਦ੍ਰੋਪਦੀ ਨੇ ਅੱਖਾਂ ਬੰਦ ਕਰ ਲਈਆਂ, ਅੱਖਾਂ ਬੰਦ ਕਰਕੇ, ਅੱਖਾਂ ਬੰਦ ਕਰਨ ਦਾ ਇੱਕ ਬੜਾ ਗੂੜ ਰਹੱਸ ਸੀ। ਅੱਖਾਂ ਬੰਦ ਕਰਨ ਦਾ ਮਤਲਬ ਸੀ ਕਿ ਮੇਰੇ ਕੰਨੀ ਤੇ ਸਾਰਾ ਸੰਸਾਰ ਜਿਹੜਾ ਇਹ ਅੰਧੇਰਾ ਛਾ ਗਿਆ, ਮੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ। ਤੇ ਫਿਰ ਹਾ ਨਿਕਲੀ, ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਆਪਾਂ ਇਹ ਸਾਖੀ ਨਹੀਂ ਪੜ ਰਹੇ, ਮੈਂ ਕੇਵਲ ਪ੍ਰਮਾਣ ਦਿੰਦਾ ਦੀਨ ਦਿਆਲ ਦੀ ਆਦਤ ਕੀ ਹੈ। ਤੇ ਜਿਸ ਵੇਲੇ ਘਰ ਆਈ, ਠਾਕੁਰ ਮਿਲੇ, ਭਗਵਾਨ ਕ੍ਰਿਸ਼ਨ ਜੀ ਨੂੰ ਥੋੜਾ ਜਿਹਾ ਹਾਸ ਬਲਾਸ ਵਿੱਚ ਗੱਲ ਕਰਨ ਦਾ ਢੰਗ ਤਰੀਕਾ ਜ਼ਿਆਦਾ ਪਸੰਦ ਸੀ। ਆਪਣੀ ਭੈਣ ਸੁਭਦਰਾ ਨਾਲੋਂ ਜ਼ਿਆਦਾ ਪਿਆਰ ਕਰਦੇ ਸੀ ਦ੍ਰੋਪਦੀ ਨੂੰ, ਕਹਿੰਦੇ ਭੈਣੇ ਮੈਨੂੰ ਯਾਦ ਕੀਤਾ ਸੀ, ਲਾਜ ਰਹਿ ਗਈ ਤੇਰੀ। ਬੜੇ ਮਾਣ ਦੇ ਨਾਲ ਦ੍ਰੋਪਦੀ ਬੋਲੀ, ਕਹਿਣ ਲੱਗੀ ਕੋਈ ਆਸਾਨ ਕੀਤਾ ਮੇਰੇ ਤੇ? ਕਹਿੰਦਾ ਲਓ ਜੀ, ਮੈਂ ਸਾੜੀਆਂ ਦਾ ਢੇਰ ਲਾ ਦਿੱਤਾ ਤੇ ਐਡੀ ਜਲਦੀ ਭੈਣੇ ਐਡੀ ਜਲਦੀ ਭੁੱਲ ਗਈ ਤੂੰ? ਕਹਿੰਦੀ ਨਹੀਂ, ਮੈਂ ਸੱਚ ਕਹਿ ਰਹੀ ਹਾਂ। ਇਹ ਕੀ ਹੈ ਸੱਚ? ਕਹਿਣ ਲੱਗੀ ਸੱਚ ਇਹ ਹੈ ਵੀ ਮੇਰੇ ਤੇ ਕੋਈ ਆਸਾਨ ਨਹੀਂ ਕੀਤਾ ਤੈਂ, ਤੈਂ ਤਾਂ ਰੱਬਾ ਆਪਣੀ ਆਦਤ ਪੂਰੀ ਕੀਤੀ ਹੈ, ਤੇਰੀ ਬਾਣ ਹੈ, ਤੇਰੀ ਆਦਤ ਹੈ ਕਿ ਜਦੋਂ ਕੋਈ ਦੁਖੀ ਪੁਕਾਰ ਕਰਦਾ ਤੂੰ ਜਦੇ ਪਹੁੰਚ ਜਾਂਦਾ। ਬਾਣ ਅਨਾਥ ਨਾਥ ਅਨਾਥਾਂ ਬਾਣ ਧੁਰਾਂ ਦੀ, ਇਹ ਧੁਰਾਂ ਦੀ ਆਦਤ ਹੈ ਤੈਨੂੰ ਪਈ ਹੋਈ। ਭਾਈ ਤਲੋਕੇ ਨੇ ਯਾਦ ਕੀਤਾ, ਤਲਵਾਰ ਤਾਂ ਕਾਠ ਦੀ ਸੀ ਪਰ ਲੋਹੇ ਦੀ ਬਣ ਗਈ। ਭਾਈ ਕਟਾਰੂ ਨੇ ਯਾਦ ਕੀਤਾ, ਬੱਟੇ ਤਾਂ ਕੰਮ ਸੀ, ਬੇਈਮਾਨਾ ਕਰਿਆ ਸੀ ਕਿਸੇ ਨੇ, ਪਰ ਬੱਟੇ ਪੂਰੇ ਹੋ ਗਏ। ਵਿਧੀ ਚੰਦ ਨੇ ਯਾਦ ਕੀਤਾ ਕਿ ਦਾਤਾ ਲੁਕਣ ਦੇ ਲਈ ਠਾਂ ਕੋਈ ਨਹੀਂ ਤੇ ਭੱਠ ਹੀ ਹੈ, ਮੈਂ ਲੱਗਿਆ ਭੱਠ ਦੇ ਵਿੱਚ ਵੜਨ, ਤੇ ਭਾਵੇਂ ਬਚਾ ਲੈ, ਭਾਵੇਂ ਇਹ ਠੀਕ ਹੈ ਵੀ ਅੱਗ ਤਾਂ ਫੂਕ ਕੇ ਸਵਾਹ ਕਰ ਦਿੰਦੀ ਹੈ, ਪਰ ਮੈਨੂੰ ਪਤਾ ਹੈ ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸਰਣਾਈ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਅੱਗ ਛਾਲ ਮਾਰੀ। ਤੇ ਗੁਰੂ ਸਾਹਿਬ ਕਹਿੰਦੇ ਸਿੱਖੋ ਜਲਦੀ ਕਰੋ, ਪਾਣੀ ਪਾਓ ਮੇਰੇ ਉੱਤੇ, ਜਿੰਨਾ ਪੈਰ ਦਾ। ਹੈਰਾਨ ਹੋ ਗਏ ਲੋਕ, ਹੋ ਕੀ ਗਿਆ ਗੁਰੂ ਸਾਹਿਬ ਨੂੰ, ਪਾਣੀ ਏ ਪਾਣੀ ਹੋ ਗਿਆ, ਚਿਕੜੇ ਚਿਕੜ ਹੋ ਗਿਆ, ਲਿਆਓ ਪਾਣੀ ਪਾਈ ਜਾਓ, ਲਿਆਈ ਜਾਓ। ਜਦੋਂ ਅੱਗ ਬੁਝ ਗਈ, ਭਾਈ ਵਿਧੀ ਜਾਂਦੇ ਭੱਠ ਦੀ, ਕਹਿੰਦੇ ਹਾਂ ਹੁਣ ਠੀਕ ਹੈ, ਕਹਿੰਦੇ ਹੁਣ ਮਹਾਰਾਜ ਇਹ ਕੀ ਹੈ? ਕਹਿੰਦੇ ਕੋਈ ਨੀ, ਵਿਧੀ ਚੰਦ ਨੂੰ ਪੁੱਛ ਲਿਆ, ਵੀ ਇਹ ਸਿੱਖ ਨੂੰ ਪੁੱਛਿਓ। ਹੁਣ ਦੱਸੋ ਭਲਾ ਭਾਵਨਾ ਵਾਲਿਆਂ ਤੋਂ ਬਿਨਾਂ ਇਹ ਕਥਾ ਹੈਗੀ ਕਿਸੇ ਸਾਰਿਆਂ ਦੇ ਸੁਣਨ ਵਾਲੀ? ਜਿਨ੍ਹਾਂ ਦੀ ਸੋਚ ਉਹ ਸੰਸਾਰ ਦੇ ਤਲ ਤੇ ਇੱਕ ਮਨੁੱਖੀ ਜਿਹਾ ਜਿਹਾ ਆਪਣਾ ਜਮ ਹੈ ਉਹੀ ਜੀ ਸੋਚ ਗੁਰੂ ਤੇ ਖੜੀ ਆ, ਉਹ ਕਿਵੇਂ ਮੰਨ ਲੈਣਗੇ? ਸਕੇ ਇਹ ਜੀ ਹੋ ਹੀ ਨਹੀਂ ਸਕਦਾ, ਇਹ ਕਿਵੇਂ ਹੋ ਸਕਦੀ ਹੈ? ਤੋ ਇਸ ਕਰਕੇ ਸਾਧ ਸਿੰਘ ਜੀ, ਦੀਨ ਦਿਆਲ ਦੀ ਇਹ ਆਦਤ ਹੈ ਤੇ ਉਹ ਪੁਕਾਰ ਸੁਣ ਕੇ ਜ਼ਰੂਰ ਆ ਜਾਂਦਾ ਹੈ, ਉਸੇ ਵੇਲੇ ਸਹਾਇਤਾ ਤੇ ਆ ਜਾਂਦਾ ਹੈ। ਨਾਰੂ ਮੱਲ ਸੇਠ ਅੱਖਾਂ ਤੋਂ ਅੰਨਾ ਰੋ ਰੋ ਕੇ, ਪੰਜ ਪੁੱਤਰਾਂ ਦਾ ਬਾਪ ਸੀ, ਇੱਕ ਬਣਾ ਰਿਹਾ, ਸਭ ਤੋਂ ਛੋਟੇ ਪੁੱਤਰ ਦੀ ਧੀ ਨੂੰ ਲੈ ਕੇ ਚੱਲਿਆ ਆਨੰਦਪੁਰ ਸਾਹਿਬ ਦਰਸ਼ਨ ਕਰਨ, ਤੇ ਉਹ ਬੱਚੀ ਨੂੰ ਪਠਾਣਾ ਨੇ ਚੁੱਕ ਲਿਆ। ਬਾਬਾ ਸਾਰੀ ਰਾਤ ਰੋਂਦਾ ਰਿਹਾ ਤੇ ਉਹਨੇ ਹਟਬਾਣੀ ਨੇ ਕਿਹਾ ਕਿ ਬਾਬਾ ਦੇਖ ਬਈ, ਤੇਰਾ ਤੇਰੀਆਂ ਅੱਖਾਂ ਦੇ ਹੰਝੂ ਵੇਖ ਕੇ ਮੇਰਾ ਵੀ ਦਿਲ ਵੀ, ਤੂੰ ਮੇਰੀ ਕੈਦ ਨੂੰ ਜਿੱਧਰ ਜਾਣਾ ਜਾ ਸਕਦਾ ਹੈ। ਚਲੋ ਬੀਬਾ ਜੀ, ਜਿਵੇਂ ਵੀ ਹੋਇਆ ਉਹਨਾਂ ਦੀ ਕੈਦ ਚੋਂ ਭੱਜ ਕੇ ਆ ਗਈ ਪਠਾਨ ਮਗਰ ਆਏ ਤੇ ਬਾਬੇ ਦੇ ਗਲ ਪਕੜੀ ਪਾ ਕੇ ਮੇਰੀ ਲੰਮੀਆਂ ਸਾਖੀਆਂ ਨੂੰ, ਤੇ ਬਾਬੇ ਨੂੰ ਯਕੀਨ ਨਹੀਂ ਆ ਰਿਹਾ ਨਾਰੂ ਮੱਲ, ਕਹਿੰਦਾ ਪੁੱਤ ਮੈਨੂੰ ਸੁਪਨਾ ਦਾ ਨਹੀਂ ਆ ਰਿਹਾ, ਧੀਏ ਤੇਰਾ ਧਰਮ ਰਹਿ ਗਿਆ। ਕਹਿੰਦੀ ਪਿਤਾ ਜੀ, ਬਾਪੂ ਜੀ ਤੁਸੀਂ ਚਿੰਤਾ ਨਾ ਕਰੋ, ਮੈਂ ਬੜੀ ਚਲਾਕੀ ਦੇ ਨਾਲ ਜਿਸ ਤਰ੍ਹਾਂ ਮੈਂ ਰਸਤਾ ਦੇਖਦੀ ਗਈ ਮੈਂ ਆ ਗਈ ਹਾਂ, ਤੇ ਇਹਨੇ ਨੂੰ ਚਾਰੇ ਪਠਾਣ ਉਹ ਵੀ ਆ ਗਏ। ਕਹਿੰਦੇ ਠਹਿਰ ਜੋ, ਹੁਣ ਜਾਣ ਨਹੀਂ ਦੇਵਾਂਗੇ। ਉਸ ਵੇਲੇ ਫਿਰ ਇਸ ਬੱਚੀ ਦੇ ਦਾਦੇ ਨੇ ਦੋਵੇਂ ਹੱਥ ਜੋੜ ਕੇ ਕਿਹਾ, ਹੇ ਅਨੰਦਪੁਰ ਦੇ ਵਾਸੀ, ਹੇ ਅਨੰਦਪੁਰ ਦੇ ਮਾਲਕ ਕਲਗੀਧਰ ਪਾਤਸ਼ਾਹ, ਮੇਰੇ ਵਰਗੇ ਪਾਪੀ ਦੀ ਤਾਂ ਭਾਵੇਂ ਤੂੰ ਮਦਦ ਨਾ ਵੀ ਕਰੇ, ਕੋਈ ਥੁੜਿਆ ਨਹੀਂ ਪਿਆ ਮੇਰੇ ਕੰਨੀ ਤੋਂ। ਰਾਮ ਸਿੰਘ ਤੇਰਾ ਵੀ ਪੁੱਤਰ ਸੀ ਤੇ ਰਾਮ ਸਿੰਘ ਮੇਰਾ ਵੀ ਪੁੱਤਰ ਸੀ, ਜਨਮ ਮੇਰੇ ਲਿਆ, ਤੇਰਾ ਹੁਕਮ ਮੰਨ ਕੇ ਜੰਗ ਵਿੱਚ ਸ਼ਹੀਦੀਆਂ ਪਾ ਗਿਆ, ਤੂੰ ਆਪਣੇ ਸ਼ਹੀਦ ਸਿੱਖ ਦੀ ਬੇਟੀ ਦੀ ਇੱਜ਼ਤ ਬਚਾ ਲੈ, ਬਸ ਮੈਨੂੰ ਕੁਝ ਨਹੀਂ ਚਾਹੀਦਾ, ਮੇਰੀ ਭਾਵੇਂ ਜਾਨ ਤੇ ਨਹੀਂ ਜਾਏ, ਪਰ ਮੈਂ ਆਪਣੇ ਸ਼ਹੀਦ ਪੁੱਤ ਦੀ ਇੱਕੋ ਹੀ ਧਰੋਵਰ ਹੈ ਮੇਰੇ ਕੋਲ, ਮੈਂ ਮਰਨਾ ਪਸੰਦ ਕਰਾਂਗਾ ਲੇਕਿਨ ਪੋਤਰੀ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਾਂਗਾ। ਚਾਰ ਪਠਾਨ ਆ ਗਏ, ਮੁੜ ਕੇ ਇੱਕ ਵਾਰੀ ਬੱਚੀ ਬਚ ਗਈ, ਦੁਬਾਰੇ ਕਿਵੇਂ ਬਚ ਗਈ ਸਾਡੇ ਬਸ ਦੀ ਬਾਤ ਨਹੀਂ। ਬੱਚੀ ਸਹਿਮੀ ਹੋਈ ਹੈ, ਪਿਓ ਦੇ ਦਾਦੇ ਦੀ ਗੱਲ ਨੂੰ ਚਿੰਬੜੀ ਹੈ, ਤੇ ਪਠਾਨ ਨੇੜੇ ਆਏ ਤੇ ਬੀਬੀ ਕਹਿੰਦੀ ਹੈ, ਬਾਪੂ ਜੀ ਆ ਗਏ। ਉਹਨੇ ਕਿਹਾ ਕਿਤੇ ਹੋਰ ਪਠਾਨ ਆ ਗਏ, ਪੁੱਤ ਹੋਰ ਆ ਗਏ। ਪਠਾਨ ਕਹਿੰਦੀ, ਨਹੀਂ ਨਹੀਂ ਉਹ ਆ ਕੇ ਜਿਹਨਾਂ ਨੂੰ ਯਾਦ ਕਰਦਾ ਹੈ ਪੁੱਤ, ਮੈਂ ਸਮਝਿਆ ਨਹੀਂ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਆ ਗਏ। ਮਹਾਰਾਜ ਸਾਹਿਬ ਜੀ ਨੇ ਸਿੰਘਾਂ ਨੂੰ ਇਸ਼ਾਰਾ ਹੀ ਕੀਤਾ ਵੀ ਤੁਸੀਂ ਮਗਰ ਆ ਜਾਓ, ਮੇਰੇ ਕੋਲ ਖੜਨ ਦਾ ਟਾਈਮ ਨਹੀਂ, ਵਕਤ ਲੰਘ ਜਾਏਗਾ। ਮਹਾਰਾਜ ਸਾਹਿਬ ਜੀ ਨੇ ਉਹਨਾਂ ਚਾਰਾਂ ਪਠਾਨਾਂ ਨੂੰ ਬੰਨ ਕੇ ਘੋੜਿਆਂ ਦੇ ਉੱਤੇ, ਨਾ ਜਿਵੇਂ ਪਸ਼ੂ ਸਿੱਟ ਕੇ ਲੈ ਜਾਂਦੇ ਨਾ ਮਰੇ ਪਸ਼ੂਆਂ ਨੂੰ, ਉਹਨਾਂ ਜਿਉਂਦਿਆਂ ਨੂੰ ਲੈ ਕੇ ਗਏ ਉੱਥੇ ਆਨੰਦਪੁਰ ਸਾਹਿਬ। ਕਹਿੰਦੇ ਉੱਥੇ ਕਰਾਂਗੇ ਫੈਸਲਾ ਤੁਹਾਡਾ। ਤੇ ਕਹਿਣ ਲੱਗੇ, ਬਾਬਾ ਤੂੰ ਮੈਨੂੰ ਯਾਦ ਕੀਤਾ ਸੀ, ਮੇਰੇ ਸ਼ਹੀਦ ਸਿੱਖ ਦਾ ਵਾਸਤਾ ਪਾ ਕੇ ਯਾਦ ਕੀਤਾ ਸੀ, ਇਹ ਬੇਟੀ ਰਾਮ ਸਿੰਘ ਦੀ ਨਹੀਂ ਮੇਰੀ ਹੈ, ਮੈਂ ਤੇਰੀ ਇੱਜ਼ਤ ਨਹੀਂ ਬਚਾਈ, ਮੈਂ ਆਪਣੀ ਬਚਾਈ ਹੈ, ਇਹ ਮੇਰਾ ਧਰਮ ਹੈ, ਜਿੱਥੇ ਕੋਈ ਯਾਦ ਕਰਦਾ ਮੈਂ ਪਹੁੰਚਦਾ। ਤੇ ਹੁਣ ਕਿਉਂ ਰੋਈ ਜਾਂਦਾ? ਕਹਿੰਦਾ ਜੀ ਹੁਣ ਮੈਂ ਆਪਣੇ ਕਰਮਾਂ ਨੂੰ ਰੋਣਾ, ਜਦੋਂ ਅੱਖਾਂ ਸੀ ਉਦੋਂ ਤੁਹਾਡੇ ਦਰਸ਼ਨ ਨਾ ਕਰਨ ਆਇਆ, ਤੇ ਅੱਜ ਤੁਸੀਂ ਆਏ ਤੇ ਮੇਰੀਆਂ ਅੱਖਾਂ ਨਹੀਂ, ਮੈਂ ਤੁਹਾਡਾ ਚਿਹਰਾ ਵੇਖਣਾ ਚਾਹੁੰਦਾ ਸੀ। ਮਹਾਰਾਜ ਕਹਿੰਦੇ ਕਹੋ ਵਾਹਿਗੁਰੂ, ਵਾਹਿਗੁਰੂ ਕਿਹਾ ਕਿ ਭੜਕ ਦੇ ਕੇ ਅੱਖਾਂ ਖੁੱਲ ਗਈਆਂ। ਕਹਿੰਦੇ ਕਰ ਲੈ ਦਰਸ਼ਨ, ਕਰ ਲੈ, ਇਹ ਗੁਰੂ ਦਾ ਬਿਰਧ ਹੈ, ਇਹ ਦੀਨ ਦਿਆਲ ਦਾ ਬਿਰਧ ਹੈ। ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਧ। ਹਾਂਜੀ ਅੱਗੇ ਚੱਲੋ।
ਕੀਨ ਸਭੈ ਬੇਨਤੀ ਕਰ ਜੋਰ,
ਤੇ ਇਹ ਫਿਰ ਵੀ ਦੀਨ ਦਿਆਲ ਕੀ ਬਾਨ ਹੈ, ਕੀਨ ਸਭੈ ਬੇਨਤੀ ਕਰ ਜੋਰ, ਬੇਨਤੀ ਕੀਤੀ ਹੱਥ ਜੋੜ ਕਰਕੇ ਸਾਰਿਆਂ ਨੇ,
ਕਰੋ ਕਰਨਾ ਗਨ ਸਿੱਖ ਚਹੈ,
ਮਹਾਰਾਜ ਕਰੋ ਕਿਰਪਾ, जो सिख चाहते न ओ कृपा कर दियो।
बैठ सिंघासन जो कमलासन,
गुरता गद्दी दे सिंघासन ते बैठ जाओ, जिवें गुरु नानक साहब जी करतारपुर साहब बैठते सिखां च। इस गुरता गद्दी दे सिंघासन ते बैठ जाओ जिवें ब्रह्मा कमल दे आसन ते बैठता है। कमल आसन, कमल जमा आसन, कमल ते बैठता है ब्रह्मा। ब्रह्मा दी तरह बैठ जाओ।
देहो दिदार कलूख दहें,
ते जे गुरु पुछे भी कादे वास्ते इन्हीं ललड़ियां कर दे, क्यों ऐसे दर्शन कादे वास्ते मंगदे हो, तां उहदा जवाब लिखिआ है। तुसी दर्शन दोगे साडे तुहाडे दर्शन करदिआं साडे पाप दगद हो जाणगे। होवे सिवत कसम दी, नूरे अरसों कुरसों चटिए तुद डिठे सचे पातशाह मल जा। तिसके दर्श सब पाप मिटा, उन्हां दे दर्शनां दे नाल उत्थे सब लिखिआ है। दो चार दस भी पाप नहीं, सारी लै जांदे। ते इस प्रकार महाराज तुहाडे दर्शनां दे नाल साडे पाप दगद हो जाणगे, पाप नाश हो जाणगे। ते आप कृपा करो, पतत उदाहरण सतगुर मेरा मोहि तिसका परवासा, तुहाडा भरोसा है।
दास उदाहरण को इस कारण,
दासां दे उधार करन लई, उन्हां नूं मुक्ति देण लई, उन्हां दा भला करन वास्ते
आप गुरु ने दी गुरगादी।
बाबा बुढ़ा साहिब कहण लगे, गुरता गद्दी तुहानूं अंदर भोरियां च बैठण वास्ते नहीं दित्ती। बाबा बुढ़ा साहिब बड़े दलेर ने सिखां दे विच, जिहड़े गुरु नूं भी इहो जिहियां गल्लां कह सकदे ने, क्योंकि जिन्हां दे हत्थां नाल गुरु साहिबां नूं गुरता गद्दी दा तिलक लगदा है, उन्हां दा कोई हक भी हैगा ना दूजे नाल वध। तुहानूं गुरता गद्दी कादे लई दित्ती है? तुहानूं गुरता गद्दी संसार दे तारन लई दित्ती है पातशाह। दास उदाहरण को इस कारण, यह कारण सी तुहानूं गुरता गद्दी देण दा, कि तुसी अपने दासां दा सिखां दा भला करोगे।
सो अब कार्ज क्यों ना करो,
ओ कार्ज फिर तुसी हुण क्यों नहीं करदे? ओ कार्ज तुहानूं करना बनदा है।
परमार्थ के हित सिखे अवधी,
परमार्थ परम अर्थ, इहनूं परम प्रयोजन भी कहिंदे ने, इहनूं मुख प्रयोजन भी कहिंदे ने। परम प्रयोजन की है साडा? सत चित आनंद ब्रह्म की प्राप्ति, और असत जड़ दुख रूप की निवृत्ति वास्ते ही ये साडा परमार्थ है, ये साडा परम प्रयोजन है। मनुखा शरीर विच आउण दा केवल इको ही मनोरथ है, जो किसे कर रहे हैं ये नहीं। संतान पैदा कर ली, संतान दे खाण पीण दे प्रबंध विच जिंदगी खो ली, अपने खाण पीण विच खो ली, सौ ले खा लिया, हंडा लिया, पै गए, कमा लिया, गवा लिया, इस वास्ते नहीं है। ये तो सारियां जूनां विच मिल जाएगा। किस जून विच तैनूं परिवार नहीं मिलिया? ये गल वक्री है। जिहे जी जून सी उहजा परिवार सी तेरे कोल। किस जून विच तैनूं खाणा नहीं मिलिया? जिहे जी जून सी उहजा खाणा सी तेरे कोल। किस जून विच तैनूं रहण सहण नहीं मिलिया? जिहे जी जून सी उहजा रहण सहण भी मिलिया। जीवे दाता मरे न कोई, सैल पत्थर में जंतु पाए ताकर जगागे कर तरिया। मनुखा शरीर विच आउण दा इको ही मनोरथ सी कि जम्मण मरण दा खेड़ा छुट जाए, वाहिगुरु दा सिमरन करके ब्रह्म ज्ञान प्राप्त होके इहां खाट चलो हर लाहा आगे बसन सुहेला, अगे बसना सुहेला हो जाए। इहदे वल ध्यान नहीं। पुत ने कुछ कह दिता, धी ने कुछ कह दिता, गुआंढी ने कुछ कह दिता, रिश्तेदारा ने कुछ कह दिता, उन्हां दा मुकाबला करी जाओ, सत कमंजा चलदी हो रही है, हर वेले झगड़ा छिड़िया ही रहिंदा है। जिस तल ते झगड़ा हो रहा है इस ते उपर उठे तो बिना झगड़े मिटने नहीं, ये चलते रहणगे इस तरह, ते तैनूं सुनने बंद हो जाण। तू अपनी अवस्था इहदे सब कुछ चलदिया होया अपनी अवस्था उच्ची कर गए ਵਿੱਚ ਰਹਿੰਦਾ ਹੋਇਆ ਇਉਂ ਰਹਿ ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਕਮਲ ਨੂੰ ਚਿੱਕੜ ਕੁਛ ਵੀ ਨਹੀਂ ਕਰ ਸਕਦਾ, ਕਮਲ ਨੂੰ ਪਾਣੀ ਵੀ ਕੁਛ ਨਹੀਂ ਕਰ ਸਕਦਾ। ਇਸੇ ਤਰ੍ਹਾਂ ਗੁਰਮੁਖ ਦਾ ਜੀਵਨ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਪਰਮਾਰਥ ਕੀ ਹਿੱਤ ਔਰ ਸਿੱਖਾਂ ਦੀ ਸਿੱਖਾਂ ਨੂੰ ਪਰਮਾਰਥ ਦੇ ਵਿੱਚ ਸੁੱਖ ਦੇਣ ਵਾਸਤੇ, ਬੰਦਗੀ ਕਰਾਉਣ ਵਾਸਤੇ, ਉਹਨਾਂ ਦਾ ਜੀਵਨ ਸਫਲ ਕਰਨ ਵਾਸਤੇ, ਸਿੱਖਾਂ ਨੂੰ ਆਬਾਦ ਕਰਨ ਵਾਸਤੇ, ਜਿਹੜੇ ਸਿੱਖਾਂ ਦੇ ਹਿਰਦੇ ਉਜੜੇ ਪਏ ਨੇ ਕਾਮ ਕਰੋ ਲੋਭ ਮੋਹ ਹੰਕਾਰ ਦੇ ਨਾਲ, ਉੱਥੇ ਸਤ ਸੰਤੋਖ ਦੀ ਆਬਾਦੀ ਕਰਨ ਵਾਸਤੇ, ਇਹ ਮਹਾਰਾਜ ਤੁਹਾਨੂੰ ਵੱਡੇ ਡਿਊਟੀ ਲਾ ਕੇ ਗਏ ਨੇ। ਗੁਰੂ ਨਾਨਕ ਸਾਹਿਬ ਜ਼ਿੰਮੇਦਾਰੀ ਸੌਂਪ ਕੇ ਗਏ ਨੇ।
ਦਾਸਨ ਕੋ ਉਪਦੇਸ਼ ਬਤਾਵੋ,
ਤੁਹਾਡਾ ਇਹ ਮੁੱਖ ਕੰਮ ਹੈ। ਬਾਬਾ ਬੁੱਢਾ ਸਾਹਿਬ ਕਹਿੰਦੇ ਆਪਣੇ ਦਾਸਾਂ ਨੂੰ ਉਪਦੇਸ਼ ਦਿਓ ਜਿਵੇਂ ਗੁਰੂ ਨਾਨਕ ਸਾਹਿਬ ਦਿੰਦੇ ਰਹੇ, ਗਿਆਨ ਦਿਓ ਉਹਨਾਂ ਨੂੰ।
ਨਾਮ ਜਪਾਵੋ ਜੇ ਪਰਮਾਦੀ,
ਤੁਸੀਂ ਉਹਨਾਂ ਨੂੰ ਨਾਮ ਜਪਾਓ ਜਿਹੜੇ ਪਰਮਾਤ ਨਾਮ ਭੁੱਲਣ ਦਾ, ਜਿਹੜੇ ਭੁੱਲੇ ਹੋਏ ਜਿਹਨਾਂ ਨੂੰ ਨਾਮ ਚੇਤੇ ਨਹੀਂ ਹੈ। ਇਸ ਮਨੁੱਖਾਂ ਦੀ ਭੀੜ ਵਿੱਚ ਕਰੋੜਾਂ ਮਨੁੱਖ ਐਸੇ ਵਸਦੇ ਨੇ ਜਿਹਨਾਂ ਨੂੰ ਇਹ ਚੇਤਾ ਹੀ ਨਹੀਂ ਵੀ ਅਸੀਂ ਆਏ ਕੀ ਕੰਮ ਕਰਨ ਵਾਸਤੇ, ਪਰਮਾਤੀ ਹੋਏ ਨੇ। ਪਰਮਾਤਾਈ ਦੇ ਵਿੱਚ ਔਰ ਜਿਸ ਵੇਲੇ ਉਹ ਛਿਣ ਆਣ ਪਹੁੰਚੇਗਾ ਨਾ, ਉਸ ਵੇਲੇ ਫਿਰ ਤਾਹਾਂ ਮਾਰਦੇ ਇਸ ਸੰਸਾਰ ਤੋਂ ਜਾਣਗੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲ, ਆਪੀ ਨੇ ਭੋਗ ਭੋਗ ਕਹਿ ਹੋਏ ਪਸਮੜ ਪੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਕਲ ਸੰਗਲ ਕੱਦ ਚਲਾਇਆ, ਅੱਗੇ ਕਰਨੀ ਕੀਰਤ ਬਾਚੀਐ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਿਆਰੂ ਆਇਆ, ਮਨ ਅੰਧੇ ਜਨਮ ਗਵਾਇਆ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਹੀਰੇ ਜੈਸਾ, ਜਾਂਦਾ ਕਿਵੇਂ ਕੌਡੀ ਬਦਲੇ ਜਾ। ਤੋ ਇਸ ਕਰਕੇ ਸਾਧ ਸਿੰਘ ਜੀ ਕਿ ਸਿੱਖਾਂ ਨੂੰ ਮਹਾਰਾਜ ਤੁਸੀਂ ਉਹਨਾਂ ਨੂੰ ਜਿਹੜੇ ਪਰਮਾਦੀ ਹਨ, ਅਗਿਆਨੀ ਹਨ, ਜਿਹੜੇ ਨਾਮ ਤੋਂ ਭੁੱਲੇ ਹੋਏ ਨੇ, ਉਹਨਾਂ ਨੂੰ ਮਹਾਰਾਜ ਨਾਮ ਜਪਾਓ।
ਸੰਗਤ ਬ੍ਰਿੰਦ ਕੀ ਪੰਗਤ ਮੈਂ,
ਸਮੂਹ ਗੁਰਸਿੱਖਾਂ ਦੀ ਸੰਗਤ ਦੇ ਵਿੱਚ
ਸਿੱਧ ਹੋਏ ਕਰੀਜੈ ਮੰਗਲ ਸ਼ਾਦੀ,
ਤੇ ਇਹਨਾਂ ਦੇ ਵਿੱਚ ਮਹਾਰਾਜ ਆਨੰਦ ਮੰਗਲ ਕਰੋ ਬੈਠ ਕੇ, ਸਿੱਖਾਂ ਨੂੰ ਵੀ ਆਨੰਦ ਆਵੇ, ਅਸੀਂ ਗੁਰੂ ਦੇ ਦੀਦਾਰ ਕਰ ਰਹੇ ਹਾਂ ਤੇ ਗੁਰੂ ਵੀ ਆਪਣੇ ਸਿੱਖਾਂ ਨੂੰ ਦੇਖ ਕੇ ਖੁਸ਼ ਹੋਵੇ, ਆਨੰਦ ਪ੍ਰਾਪਤ ਹੋਵੇ, ਸੰਗਤ ਦੇ ਵਿੱਚ ਬੈਠੋ। ਜਹ ਸਤਿਗੁਰ ਤਹ ਸਤਸੰਗਤ ਬਣਾਈ, ਗੁਰੂ ਤੋਂ ਬਿਨਾਂ ਸਤਸੰਗਤ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਕਿਰਪਾ ਕਰੋ,
ਦਾਸਨ ਕੀ ਬੇਨਤੀ ਸੁਣ ਕੇ
ਹੁਣ ਬਾਬਾ ਬੁੱਢਾ ਸਾਹਿਬ ਤੇ ਸਿੱਖਾਂ ਦੀ ਸੰਗਤ ਦੀ ਮਾਈ ਪਰਾਈ ਸਮੂਹ ਸੰਗਤ ਦੀ ਅਰਦਾਸ ਮਨਜ਼ੂਰ ਹੋ ਗਈ। ਗੁਰੂ ਨਾਨਕ ਦਾ ਹੁਕਮ ਹੋ ਗਿਆ, ਹਿਰਦੇ ਚ ਬੈਠੇ ਸੀ, ਗੁਰੂ ਨਾਨਕ ਦੀ ਮੂਰਤ ਨੂੰ ਹਿਰਦੇ ਚ ਬਿਠਾਈ ਬੈਠੇ ਸੀ, ਗੁਰੂ ਨਾਨਕ ਹਿਰਦੇ ਦੇ ਵਿੱਚ ਸੀ, ਉੱਥੋਂ ਹੀ ਹੁਕਮ ਕਰ ਦਿੱਤਾ ਨਹੀਂ ਲੈਣਾ ਆਊਟ ਕਰਾਉਣ ਚ। ਸੰਗਤਾਂ ਦੀ ਬੇਨਤੀ ਮਨਜ਼ੂਰ ਹੋ ਗਈ ਤੇ ਗੁਰੂ ਅੰਗਦ ਸਾਹਿਬ ਜੀ ਉੱਠੇ ਨੂੰ ਚਿਰੰਕਾਲ ਦੀ ਸਮਾਧੀ ਤੋਂ ਬਾਅਦ
ਗਿਣਤੀ ਤਜ ਆਲਸ ਬਾਹਰ ਆਏ,
ਬਸ ਫਿਰ ਕੋਈ ਗਿਣਤੀ ਮਿਣਤੀ ਨਹੀਂ ਕੀਤੀ, ਆਪਣੇ ਵਿਚਾਰ ਬਦਲ ਦਿੱਤੇ ਕਿ ਇੱਥੇ ਬੈਠਣਾ ਚਾਹੁੰਦੇ ਸਨ ਕਿ ਗੁਰੂ ਨਾਨਕ ਦੇ ਵਿਛੋੜੇ ਵਿੱਚ ਜਿੰਨੀ ਦੇਰ ਤੱਕ ਜੀਵਨ ਹੈ ਠੀਕ ਹੈ, ਨਹੀਂ ਇਸ ਯਾਦ ਦੇ ਵਿੱਚ ਹੀ ਹੁਣ ਬਾਕੀ ਦਾ ਸਮਾਂ ਇਉਂ ਬੈਠ ਕੇ ਬਤੀਤ ਕਰ ਦੇਣਾ। ਪਰ ਹੁਣ ਜਦੋਂ ਹੁਕਮ ਹੋ ਗਿਆ, ਇਹ ਗਿਣਤੀ ਛੱਡ ਦਿੱਤੀ ਕਿ ਨਹੀਂ ਇਹ ਮੇਰੇ ਵਿਚਾਰ ਸਨ, ਗੁਰੂ ਨਾਨਕ ਦਾ ਜੋ ਹੁਕਮ ਹੈ ਇਹ ਬਾਬਾ ਬੁੱਢਾ ਸਾਹਿਬ ਨੇ ਸਹੀ ਕਹੀ ਹੈ ਗੱਲ, ਤੇ ਮੈਨੂੰ ਤਾਂ ਜ਼ਿੰਮੇਦਾਰੀ ਦੇ ਕੇ ਗਏ ਕਿ ਲੈਣਾ, ਬਾਕੀ ਦੇ ਕੰਮ ਤੇਰੇ ਸਰੀਰ ਵਿੱਚ ਬਹਿ ਕੇ ਕਰਾਂਗੇ। ਤੂੰ ਆਪਣੇ ਸਰੀਰ ਨੂੰ ਆਪਣਾ ਸਮਝ ਰਿਹਾ ਹੈ, ਗੁਰੂ ਨਾਨਕ ਦਾ, ਗੁਰੂ ਨਾਨਕ ਨੇ ਆਪਣਾ ਕਾਰਜ ਸਵਾਰਨਾ, ਦੁਆਰੇ ਤੇ ਆ ਗਏ ਗੁਰੂ ਨਾਨਕ ਦੇ ਪਿਆਰੇ, ਇਹ ਸੋਚ ਕੇ ਉੱਠ ਕੇ ਖੜੇ ਹੋ ਗਏ।
ਪੀਤ ਹੈ ਰੰਗ ਸੋ ਦੂਬਰੇ ਅੰਗ,
6 ਮਹੀਨੇ ਹੋ ਗਏ ਖਾਧਾ ਕੁਝ, ਸਰੀਰ ਦਾ ਰੰਗ ਪੀਲਾ ਹੈ, ਖੂਨ ਦੀ ਲਾਲੀ ਦੀ ਚਮਕ ਨਹੀਂ ਰਹੀ, ਦਮਕ ਨਹੀਂ ਰਹੀ, ਅੰਗ ਦੂਬੇਲੇ ਨੇ, ਕਮਜ਼ੋਰ ਹੋਏ ਨੇ, ਹੌਲੀ ਹੌਲੀ ਤੁਰੇ ਹੈ। 2 ਘੰਟੇ 4 ਘੰਟੇ ਚੌਂਕੜਾ ਲੱਗਿਆ ਹੋਵੇ, ਉੱਠ ਕੇ ਖੜਾ ਹੋਣਾ ਹੋਵੇ, ਕਈ ਵਾਰੀ ਲੱਤਾਂ ਨਹੀਂ ਸਿੱਧੀਆਂ ਹੁੰਦੀਆਂ, ਪਰ ਗੁਰੂ ਸਮਰੱਥ ਹੈ। ਇਸ ਕਰਕੇ ਅੰਗ ਭਾਵੇਂ ਕਮਜ਼ੋਰ ਨ, ਰੰਗ ਭਾਵੇਂ ਪੀਲਾ ਹੈ, ਸਹਿਜ ਪਹਿਜ ਦੇ ਨਾਲ ਚੱਲੇ ਹਨ।
ਉਮੰਗ ਮਹਾਂਗੁਰ ਜਿਉਂ ਦਰਸਾਏ,
ਤੇ ਪਰ ਅੰਦਰ ਬਹੁਤ ਉਤਸ਼ਾਹ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉਮੰਗ ਮਹਾਂਗੁਰ ਜਿਉਂਦ ਰਸਾਏ ਤੇ ਗੁਰੂ ਸਾਹਿਬ ਦੇ ਦੁਬਲੇ ਅੰਗਾਂ ਨੂੰ ਦੇਖ ਕੇ, ਪੀਲਾ ਰੰਗ ਦੇਖ ਕੇ, ਪਰ ਸਿੱਖਾਂ ਦੇ ਮਨ ਜਿਹੜੇ ਨੇ ਉਹ ਬਹੁਤ ਇਹ ਨਹੀਂ ਦੇਖਿਆ ਵੀ ਰੰਗ ਪੀਲਾ ਹੋਇਆ ਗੁਰੂ ਦਾ, ਤੇ ਬਹੁਤ ਹੀ ਖੁਸ਼ ਹੋ ਗਏ, ਪ੍ਰਸੰਨ ਹੋ ਗਏ। ਤੇ ਜਿਸ ਹਾਲ ਦੇ ਵਿੱਚ ਵੀ ਹੋ ਕਿ ਗੁਰੂ ਦੇ ਦਰਸ਼ਨ ਤਾਂ ਹੋ ਗਏ, ਗੁਰੂ ਨੇ ਆਪਣੇ ਸਿੱਖਾਂ ਦੇ ਦਰਸ਼ਨ ਕੀਤੇ ਤੇ ਸਿੱਖਾਂ ਨੇ ਗੁਰੂ ਦੇ ਦਰਸ਼ਨ ਕੀਤੇ, ਓਤ ਪੋਤ ਰਿਸ਼ਤਾ ਹੈ ਗੁਰਸਿੱਖਾਂ ਦਾ।
ਦੇਖਤ ਪੈ ਤਿੰਨ ਦਰਸ਼ਨ ਕੋ,
ਹੁਣ ਆਪਣੀ ਦ੍ਰਿਸ਼ਟੀ ਉਹ ਦ੍ਰਿਸ਼ਟੀ ਜਿਹੜੀ ਨਾਨਕ ਨਦਰੀ ਨਦਰ ਨਿਹਾਲ ਅਮੈ ਅੰਦਰ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਉਹ ਦ੍ਰਿਸ਼ਟੀ ਸਿੱਖਾਂ ਦੀ ਕੀਤੀ ਹੈ।
ਗੁਰੂ ਨਾਨਕ ਪਾਸ ਜੋ ਥੇ ਸਮਦਾਏ,
ਦੇਖਿਆ ਕਹਿਣ ਲੱਗਿਆ ਇਹ ਜਿੰਨੇ ਵੀ ਮੇਰੇ ਦੁਆਰੇ ਤੇ ਆਏ ਬੈਠੇ ਨਾ, ਇਹਨਾਂ ਦੇ ਤਾਂ ਮੈਂ ਕਰਤਾਰਪੁਰ ਦਰਸ਼ਨ ਕਰਦਾ ਰਿਹਾ ਮੇਰੇ ਮਾਲਕ ਦੇ ਕੋਲ, ਇਹ ਤਾਂ ਸਾਰੇ ਗੁਰੂ ਨਾਨਕ ਦੇ ਪਿਆਰੇ ਬੈਠੇ ਹੈ। ਉਹਨਾਂ ਨੂੰ ਦੇਖ ਕੇ ਅੱਖਾਂ ਵਿੱਚ ਜਲ ਭਰ ਆਇਆ ਸਿੱਖਾਂ ਦਾ ਪਿਆਰ ਦੇਖ ਕੇ, ਤੇ ਮਹਾਰਾਜ ਸਾਹਿਬ ਜੀ ਬੜੇ ਪ੍ਰਸੰਨ ਹੋਏ ਸਿੱਖਾਂ ਨੂੰ ਵੇਖ ਕਰਕੇ।
ਪ੍ਰੇਮ ਪ੍ਰਵਾਹੇ ਵਜੋਰ ਮੈਂ,
ਪ੍ਰੇਮ ਦਾ ਉਛਾਲਾ ਵਧਿਆ ਹਿਰਦੇ ਦੇ ਅੰਦਰ।
ਉਚਰੋ ਤਬ ਇੱਕ ਸਲੋਕ ਬਣਾਏ,
ਤੇ ਉਸ ਵੇਲੇ ਸਾਸਵੀ ਭਾਈ ਸਾਹਿਬ ਨੇ ਚਲੋ ਸਾਰਾ ਜ਼ਿਕਰ ਨਹੀਂ ਕੀਤਾ ਕਿ ਬਾਹਰ ਸਿੰਘਾਸਨ ਬਾਬਾ ਬੁੱਢਾ ਸਾਹਿਬ ਜੀ ਨੇ ਚੰਗੀ ਤਰ੍ਹਾਂ ਤਿਆਰ ਕਰਵਾਇਆ ਹੈ, ਤੇ ਉਹਦੇ ਤੇ ਮਹਾਰਾਜ ਸਾਹਿਬ ਨੂੰ ਬਿਠਾਇਆ, ਚੁੱਪ ਬੈਠੇ ਨੇ। ਤੇ ਉਧਰੋਂ ਭਾਈ ਬਾਲਾ ਜੀ ਕਰਤਾਰਪੁਰ ਸਾਹਿਬ ਤੋਂ ਚਲੇ ਗਏ ਸੀ ਛੁੱਟੀ ਲੈ ਕੇ, ਤੇ ਰਾਏ ਭੋਇ ਦੀ ਤਲਵੰਡੀ ਜਦੋਂ ਗੁਰੂ ਨਾਨਕ ਨੇ ਖੇਤੀਆਂ ਕਰ ਲਈਆਂ, ਮਹਾਰਾਜ ਹੁਣ ਮੈਨੂੰ ਵੀ ਆ ਗਿਆ ਦਿਓ, ਮੈਂ ਵੀ ਇੱਕ ਕਿਸਾਨ ਦਾ ਪੋਤਾਂ ਤੇ ਥੋੜ੍ਹਾ ਬਹੁਤ ਮੈਂ ਵੀ ਹੁਣ ਜਾਣਾ ਚਾਹੁੰਦਾ, ਹੁਣ ਤੱਕ ਤਾਂ ਚਲੋ ਮਹਾਰਾਜ ਨੇ ਆਗਿਆ ਦੇ ਦਿੱਤੀ। ਤੇ ਭਾਈ ਬਾਲਾ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰੇ ਮਾਲਕ ਨੇ ਜਿਹੜੇ ਸਰੀਰ ਨੂੰ ਅੱਗੇ ਗੁਰਤਾਗ ਦੀ ਸੌਂਪੀ ਹੈ ਵੀ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ। ਭਾਈ ਬਾਲਾ ਜੀ ਚੱਲ ਪਏ, ਪੂਰਨਮਾਸ਼ੀ ਦਾ ਦਿਨ ਸੀ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਸਿੰਘਾਸਨ ਤੇ ਅਜੇ ਬਾਬੇ ਬੁੱਢੇ ਸਾਹਿਬ ਹੋਰਾਂ ਨੇ ਅੰਦਰ ਤੋਂ ਬਾਹਰ ਬੈਠੇ ਆ ਕੇ, ਸੰਗਤਾਂ ਬੈਠੀਆਂ, ਕੋਈ ਇੱਕ ਦੂਜੇ ਨਾਲ ਬੋਲਦਾ ਨਹੀਂ, ਤੇ ਭਾਈ ਬਾਲੇ ਨੇ ਆਣ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ, ਚਰਨਾਂ ਤੇ ਨਮਸਕਾਰ ਕੀਤੇ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ, ਭਾਈ ਬਾਲੇ ਤੇ ਗੁਰੂ ਅੰਗਦ ਦੇਵ ਜੀ ਦਾ ਮਿਲਾਪ ਨਹੀਂ ਸੀ ਹੋਇਆ, ਤੇ ਭਾਈ ਬਾਲੇ ਵੱਲ ਵੇਖ ਕੇ ਭਾਈ ਬਾਲੇ ਦੇ ਆਉਂਦਿਆਂ ਹੀ ਕੁਛ ਐਸਾ ਅਨੁਭਵ ਹੋਇਆ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੁੱਛਿਆ, ਕਹਿੰਦੇ ਭਾਈ ਕਿੱਥੋਂ ਆਇਆ ਤੂੰ? ਕਹਿੰਦੇ ਜੀ ਮੈਂ ਰਾਏ ਭੋਇ ਦੀ ਤਲਵੰਡੀ ਤੋਂ ਆਇਆ। ਗੁਰੂ ਅੰਗਦ ਦੇਵ ਜੀ ਖੜ ਕੇ ਕਹਿੰਦੇ ਤੂੰ ਮੇਰੇ ਮਾਲਕ ਦੀ ਨਗਰੀ ਤੋਂ ਆਇਆ, ਤੇਰੀ ਆਵਾਜ਼ ਵਿੱਚ ਤੇਰੇ ਸ਼ਬਦਾਂ ਚ ਮੈਨੂੰ ਗੁਰੂ ਨਾਨਕ ਦੀ ਸੁਗੰਧੀ ਆ ਰਹੀ ਹੈ, ਸੱਚ ਦੱਸ ਕਿਸ ਦਾ ਚੇਲਾ ਤੂੰ, ਤੇਰਾ ਗੁਰੂ ਕੌਣ ਹੈ? ਭਾਈ ਬਾਲਾ ਜੀ ਕਹਿਣ ਲੱਗੇ ਗਰੀਬ ਨਵਾਜ, ਮੇਰਾ ਤੇ ਤੁਹਾਡਾ ਕੋਈ ਗੁਰੂ ਵੱਖਰਾ ਥੋੜੀ ਹੈ, ਮਮ ਗੁਰੂ ਨਾਨਕ ਹੈ, ਮੇਰਾ ਗੁਰੂ ਨਾਨਕ ਮੇਰਾ ਗੁਰੂ ਹੈ, ਔਰ ਫਿਰ ਹੁਣ ਤੁਸੀਂ ਤਾਂ ਗੁਰੂ ਨਾਨਕ ਦਾ ਸਰੂਪ ਹੋ, ਮੇਰੇ ਲਈ ਤਾਂ ਹੁਣ ਤੁਸੀਂ ਹੋ। ਕਹਿੰਦੇ ਇੰਨੀ ਗੱਲ ਸੁਣਦਿਆਂ ਗੁਰੂ ਸਾਹਿਬ ਜੀ ਸਿੰਘਾਸਨ ਤੋਂ ਉੱਠੇ, ਭਾਈ ਬਾਲੇ ਦੀਆਂ ਬਾਹਾਂ ਫੜ ਕੇ ਆਪਣੇ ਗਲ ਲਾ ਕੇ ਘੁੱਟ ਕੇ ਜੱਫੀ ਪਾ ਕੇ ਇੰਨਾ ਬਰਾਗ ਕੀਤਾ, ਇੰਨਾ ਬਰਾਗ ਕੀਤਾ ਤੇ ਜਿੰਨੀ ਸੰਗਤ ਬੈਠੀ ਸੀ ਉਹਨਾਂ ਦੇ ਅੱਖਾਂ ਚ ਵੀ ਪਾਣੀ ਭਰ ਆਇਆ। ਕਹਿਣ ਲੱਗੇ ਤੇਰਾ ਸਥਾਨ ਮੇਰੇ ਚਰਨਾਂ ਚ ਨਹੀਂ, ਇੱਥੇ ਬੈਠ ਮੇਰੇ ਬਰਾਬਰ। ਕਹਿਣ ਲੱਗੇ ਨਹੀਂ ਮਹਾਰਾਜ, ਇਹ ਸਥਾਨ ਹੁਣ ਗੁਰੂ ਨਾਨਕ ਦਾ ਹੈ, ਮੈਂ ਇੱਥੇ ਹੀ ਠੀਕ ਹਾਂ। ਕਹਿੰਦੇ ਭਾਈ ਬਾਲਾ ਜੀ ਤੁਸੀਂ ਵੀ ਠੀਕ ਟਾਈਮ ਤੇ ਆ ਗਏ ਹੋ, ਅਸੀਂ ਬੇਨਤੀਆਂ ਕਰ ਰਹੇ ਹਾਂ ਵੀ ਉਪਦੇਸ਼ ਦਿਓ, ਮਸਾਂ ਮਸਾਂ ਅੰਦਰੋਂ ਇਹ ਅਜੇ ਹੁਣੇ ਕੱਢਿਆ, ਤੁਸੀਂ ਠੀਕ ਟਾਈਮ ਤੇ ਆ ਗਏ ਹੋ, ਆਓ ਸਾਡੀ ਮਦਦ ਕਰੋ, ਆਪਾਂ ਰਲ ਮਿਲ ਕੇ। ਕਹਿਣ ਲੱਗੇ ਮਹਾਰਾਜ ਉਪਦੇਸ਼ ਦਿਓ। ਗੁਰੂ ਅੰਗਦ ਦੇਵ ਜੀ ਨੇ ਗੁਰੂ ਸਰੂਪ ਦੇ ਵਿੱਚ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਪਹਿਲਾ ਉਪਦੇਸ਼ ਹੈ ਇਹ ਜਿਹੜਾ ਗੁਰਬਾਣੀ ਦਾ ਸਲੋਕ ਹੁਣ ਆ ਰਿਹਾ ਨਾ ਇਹ ਉਹਨਾਂ ਦੀ ਮੁਬਾਰਕ ਰਸਨਾ ਤੋਂ ਜਦੋਂ ਗੁਰਤਾ ਗੱਦੀ ਤੇ ਵਿਰਾਜੇ ਨੇ ਇਹ ਪਹਿਲੇ ਵਚਨ ਹਨ ਸੁਣਨਾ ਕਰੋ ਜੀ
ਸ੍ਰੀ ਮੁਖ ਵਾਕ ਮਹਲਾ ਦੂਜਾ ਜਿਸ ਪਿਆਰੇ ਸੁਣੇ ਹੋ
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸ੍ਰੀ ਮੁਖ ਵਾਕ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਲੱਗੇ ਗੁਰੂ ਅੰਗਦ ਦੇਵ ਜੀ ਦਾ ਆਪਣਾ ਉਚਾਰਨ ਕੀਤਾ ਸਲੋਕ ਹੈ ਮਹਲਾ ਦੂਜਾ ਦੂਜੇ ਸਰੂਪ ਚ ਉਚਾਰਨ ਕੀਤਾ ਹੈ ਜਿਸ ਪਿਆਰੇ ਸੁਣੇ ਹੋ ਕਹਿੰਦੇ ਜਿਸ ਪਿਆਰੇ ਦੇ ਨਾਲ ਸਨੇਹ ਹੈ ਪਿਆਰ ਹੈ ਜਿਸ ਦੇ ਨਾਲ ਇਹ ਆਪਣੀ ਅਵਸਥਾ ਬਿਆਨ ਕੀਤੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ
ਜਿਸ ਅੱਗੇ ਮਰ ਚੱਲੀ
ਕਹਿੰਦੇ ਇਹ ਕਹਿ ਕੇ ਕੰਠ ਰੁਕ ਗਿਆ ਕਹਿੰਦੇ ਭਾਈ ਬਾਲਿਆ ਬਾਬਾ ਬੁੱਢਾ ਸਾਹਿਬ ਮੈਂ ਤਾਂ ਇਹੀ ਕਹੂੰਗਾ ਜਿਹਦੇ ਨਾਲ ਪਿਆਰ ਹੋਵੇ ਉਹਦੇ ਨਾਲ ਤਾਂ ਪਹਿਲਾਂ ਮਰਨਾ ਹੀ ਚੰਗਾ ਬਾਅਦ ਦੇ ਵਿੱਚ ਜੀਵਨ ਬੇਕਾਰ ਹੀ ਹੈ ਕਹਿੰਦੇ ਜ਼ਿੰਦਗੀ ਤਾਂ ਉਹ ਸੀ ਜਿਹੜੀ ਉਹਨਾਂ ਦੇ ਚਰਨਾਂ ਚ ਬਤੀਤ ਕੀਤੀ ਆਹ ਕਾਹਦੀ ਜ਼ਿੰਦਗੀ ਹੁਣ ਉਹਨਾਂ ਦੇ ਵਿਛੋੜੇ ਵਿੱਚ ਇੰਨਾ ਪਿਆਰ ਉਛਲ ਉਛਲ ਕੇ ਪੈ ਰਿਹਾ ਮਾਨੋ ਬੈਰਾਗ ਦਾ ਇੱਕ ਦਰਿਆ ਹੀ ਆ ਗਿਆ ਉਮੜ ਉਮੜ ਕੇ ਗੁਰਸਿੱਖਾਂ ਦੇ ਹਿਰਦੇ ਭਰੇ ਹੋਏ ਅੱਖਾਂ ਭਰ ਭਰ ਡੁੱਲਦੀਆਂ ਨੇ ਕਹਿੰਦੇ ਕਾਹਦਾ ਜੀਵਨ ਰਹਿ ਗਿਆ ਜਿਸ ਪਿਆਰੇ ਸੁਣੇ ਤਿਸ ਆਗੇ ਮਰ ਚੱਲੀ ਆ ਉਹ ਤੋਂ ਪਹਿਲਾਂ ਹੀ ਜਾਣਾ ਸੰਸਾਰ ਤੋਂ ਚੰਗਾ ਹੈ
ਤਰਕ ਜੀਵਨ ਸੰਸਾਰ
ਤੇ ਕਹਿਣਗੇ ਫੇਰ ਉਹ ਜੀਵਨ ਤਾਂ ਤਰਕਾਰ ਹੀ ਹੈ ਜਿਹੜਾ ਪਿੱਛੇ ਬਚਿਆ ਖੁਸ਼ਿਆ ਜੀਵਨ ਜਿਹੜਾ ਗੁਰੂ ਨਾਨਕ ਦੇ ਨਾਲ ਜੀਵਨ ਸੀ ਤੇ ਉਹ ਤਾਂ ਧੰਤਾ ਦੇ ਯੋਗ ਸੀ ਇਹ ਹੁਣ ਕਾਹਦਾ ਜੀਵਨ ਹੈ
ਤਾਕੇ ਪਛੇ ਜੀਵਨ
ਉਹਨਾਂ ਦੇ ਪਿੱਛੇ ਜਿਹੜਾ ਜੀਵਨ ਹੈ ਇਸ ਪ੍ਰਕਾਰ ਦਾ ਸਾਸਵੀ ਉਪਦੇਸ਼ ਮਹਾਰਾਜ ਨੇ ਇਹ ਬਚਨ ਕਹਿ ਕੇ ਚੁੱਪ ਕਰ ਗਏ ਤੇ ਉਲਟਾ ਭਾਈ ਬਾਲੇ ਨੂੰ ਕਹਿੰਦੇ ਕਹਿੰਦੇ ਭਾਈ ਬਾਲਿਆ ਤੂੰ ਮੇਰੇ ਗੁਰੂ ਨਾਨਕ ਨਾਲ ਸਾਰੀ ਜ਼ਿੰਦਗੀ ਰਿਹਾ ਕਹਿੰਦੇ ਐਸ ਵੇਲੇ ਮੇਰਾ ਮਨ ਉਪਦੇਸ਼ ਦੇਣ ਵਾਲਾ ਅਜੇ ਹੈ ਨਹੀਂ ਵੈਰਾਗ ਥੰਮਿਆ ਨਹੀਂ ਜਾਂਦਾ ਜੇ ਤੂੰ ਮੈਨੂੰ ਸਾਖੀਆਂ ਸੁਣਾ ਦੇਵੇਂ ਮੇਰੇ ਮਾਲਕ ਦਾ ਜੀਵਨ ਸੁਣਾ ਦੇਵੇਂ ਕਹਿੰਦੇ ਉਦੋਂ ਬਾਅਦ ਫਿਰ ਮੈਂ ਉਪਦੇਸ਼ ਦੇਣ ਦਾ ਕੰਮ ਮੈਂ ਕਰ ਲੂੰਗਾ ਕਹਿਣ ਲੱਗੇ ਅੱਛਾ ਮਹਾਰਾਜ ਫਿਰ ਇਸ ਤਰ੍ਹਾਂ ਕਰੋ ਲਿਖਾਰੀ ਬੁਲਾਓ ਪੈੜਾ ਮੁਖਾ ਲਿਖਾਰੀ ਬੁਲਾਏ ਜਿਹੜਾ ਦੋਨੇ ਭਾਸ਼ਾ ਜਾਣਦਾ ਹੋਵੇ ਬ੍ਰਿਜ ਭਾਸ਼ਾ ਵੀ ਜਾਣਦਾ ਹੋਵੇ ਗੁਰਮੁਖੀ ਲਿਪੀ ਕਹਿੰਦੇ ਹਾਂ ਗੁਰੂ ਨਾਨਕ ਤੋਂ ਉਹਨਾਂ ਨੇ ਪੜ੍ਹਾਈ ਸਿੱਖੀ ਹੋਈ ਹੈ ਕਹਿਣ ਲੱਗੇ ਜੀ ਫਿਰ ਇਹ ਕਥਾ ਜਨਮ ਸਾਖੀ ਉਹਨਾਂ ਦੀ ਜਨਮ ਪੱਤਰੀ ਤੋਂ ਸ਼ੁਰੂ ਹੋਏਗੀ ਜਿਹੜੀ ਐਸ ਵੇਲੇ ਰਾਏ ਭੋਇੰ ਦੀ ਤਲਵੰਡੀ ਗੁਰੂ ਨਾਨਕ ਦੇ ਸਤਿਕਾਰਯੋਗ ਚਾਚਾ ਜੀ ਦੇ ਕੋਲ ਹੈ ਇਹ ਆਪਾਂ ਗੱਲ ਕੱਲ ਕਰਾਂਗੇ ਕਿਉਂਕਿ ਸਮਾਂ ਹੋ ਗਿਆ ਗੁਰੂ ਕਿਰਪਾ ਕਰੇ ਇੱਥੇ ਵਿਚਾਰ ਆਪਾਂ ਛੱਡਦੇ ਹਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਐਤਵਾਰ ਤੱਕ 29 ਤਰੀਕ ਤੱਕ ਦਾਸ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ ਫਿਰ ਅੱਗੇ ਵੀ ਸਾਹ ਸੀ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ 1 ਮਈ ਤੋਂ 13 ਮਈ ਤੱਕ ਸਾਧ ਸਿੰਘ ਜੀ ਵੈਨਕੋਵਰ ਦੇ ਵਿੱਚ 88 ਗੁਰਦੁਆਰਾ ਉੱਥੇ ਵੀ ਸਮਾਗਮ ਹੈ ਅਤੇ ਪਹਿਲਾਂ ਸਾਧ ਸੀ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਅਤੇ ਉਸ ਥਾਂ 'ਤੇ ਸੰਗਤਾਂ ਬੜੀਆਂ ਲਾਭ ਲੈਂਦੀਆਂ ਹਰ ਸਾਲ ਇਕੱਠੇ ਹੁੰਦੇ ਹਾਂ ਅਤੇ ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਚਲੇ ਜਾਣਾ ਅਤੇ ਆਓ ਹੁਣ ਢਾਡੀ ਸਿੰਘ ਸਾਹਿਬਾਨਾਂ ਤੋਂ ਅਤੇ ਗੁਰੂ ਕਿਰਪਾ ਕਰੇ ਇੱਥੇ ਸਾਧ ਸਿੰਘ ਜੀ ਸਮਾਪਤੀ ਹੈ ਕੱਲ੍ਹ ਨੂੰ ਇਸੇ ਵਿਚਾਰ ਨੂੰ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਜੋ ਭਾਈ ਬਾਲਾ ਜੀ ਦੇ ਨਾਲ ਜਿਵੇਂ ਉਹਨੇ ਤਲਵੰਡੀ ਆਉਣਾ ਵਾਪਸ ਆਉਣਾ ਜਨਮ ਪੱਤਰੀ ਲੈਣੀ ਇਹ ਗੱਲਾਂ ਵੀ ਨਾਲ ਕਰਨੀਆਂ ਬਣਦੀਆਂ ਹਨ ਅਤੇ ਆਓ ਹੁਣ ਇੱਥੇ ਸਮਾਪਤੀ
ਜਿਸ ਪਿਆਰੇ ਸੁਣੇ ਹੋ ਤਿਸ ਅੱਗੇ ਮਰ ਚੱਲੀ ਹੈ ਤਰਕ ਜੀਵਨ ਸੰਸਾਰ ਤਾਕੇ ਪਾਛੇ ਜੀਵਨ
ਗੋਬਿੰਦ ਗੋਪਾਲ ਦਿਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਸਮਰਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰੇ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੁਰੇ ਪਾਰ
ਜੋ ਸਰਦਾ ਕਰ ਸੇਵ
ਦੇ ਗੁਰ ਪਾਰ ਉਤਾਰਨ ਹਾਰ
ਜੋ ਸਰ ਸਿਮਰਦਾ ਕਰ ਸੇਵ ਦੇ
ਗੁਰ ਪਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ।